ਟੈਂਸ਼ਨ ਸੈਂਟਰ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਮੇਰੀਆਂ ਦੁਆਵਾਂ ਕੈਸੀ ਹੈ ਚੰਦਰੀ ਸਜ਼ਾ ਮੇਰੇ ਸਾਵਾਂ ਟਿਕਾਣਾ ਮੇਰੀ ਰੂਸੀ ਜੋ ਲੱਭਦੀ ਤੈਨੂੰ ਵੇਖੀ ਜਾਣਾ ਜਿਵੇਂ ਬੰਦਗੀ ਰੱਬ ਦੀ ਤੈਨੂੰ ਵੇਖੀ ਜਾਣਾ ਜਿਵੇਂ ਬੰਦਗੀ ਰੱਬ ਦੀ ਵੇਖੇ ਬਾਜੋ ਰਹਿੰਦੀਆਂ ਨਾ ਦਿਲਾਂ ਦੀਏ ਰਾਣੀਏ ਅਮਲ ਜਿਹਾ ਹੋ ਗਿਆ ਏ ਮੇਰੀਆਂ ਨਿਗਾਹਾਂ ਨੀ ਕੈਸੀ ਹੈ ਚੰਦਰੀ ਸਜ਼ਾ ਮੇਰੇ ਸਾਵਾਂ।
ਸਵੇਰੇ ਸ਼ਾਮੀ ਪਾਲਾ ਹੋ ਜਾਂਦਾ ਅੱਜ ਕੱਲ੍ਹ, ਇਹ ਸਵੈਟਰ ਬੁਣਿਆ ਪਿਆ ਸੀ ਤੂੰ ਲੈ ਜਾ।
ਨਾ ਨਾ, ਮੇਰੀ ਭਾਬੀ ਬੁਣੀ ਜਾਂਦੀ, ਬੜਾ ਸੋਹਣਾ।
ਭਾਬੀ ਤੇਰੀ ਨੇ ਬੁਣਤੀ ਜ਼ਿਆਦਾ ਹੀ ਬਰੀਕ ਪਾਲੀ ਲੱਗਦੀ ਹੈ ਮੋਦੀ ਮਾਰੀ ਨੇ। ਜਿੰਨਾ ਚਿਰ ਉਹ ਨਹੀਂ ਪੂਰਾ ਹੁੰਦਾ ਉਨਾ ਚਿਰ ਆ ਪਾ ਲੈ।
ਤੂੰ ਮੈਂ ਅਧੂਰੇ ਹੁੰਨੇ ਆ ਪੂਰੇ ਇੱਕ ਦੂਜੇ ਦੇ ਸੰਗ ਕਲੀਆਂ ਨੂੰ ਮੈਂ ਜਾਂਦਾ ਏ ਫੁੱਲਾਂ ਦਾ ਚੋ ਜਾਂਦਾ ਰੰਗ ਸਾਨੂੰ ਓ ਕਾਇਨਾਤ ਨਹਾਰੇ ਹੋਈਏ ਰਾਜਾ ਰਾਣੀ ਜਿਵੇਂ ਦੇਸ਼ ਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਓ ਕੇ ਸਾਨੂੰ ਦੇਖ ਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਓ ਕੇ ਸਾਨੂੰ ਦੇਖ ਦੇ।
ਕੀ ਲਿਖਦਾ
ਏ ਆ ਲੈ ਲਿਖਤਾ।
ਉਹ ਮੈਨੂੰ ਉੜੇ ਤੋਂ ਇਲ ਨਹੀਂ ਆਉਂਦਾ, ਮੈਨੂੰ ਕੀ ਪਤਾ ਕੀ ਲਿਖਿਆ।
ਇਹ ਲਿਖਿਆ ਪੋਲਾ ਸ਼ਿੰਦੀ।
ਕੋਈ ਉਹਦਾ ਨਾਂ ਕੋਈ ਲਿਖਿਆ ਮੇਰੇ ਨਾਂ ਨਾਲ ਉਹ ਮਟੇ ਨੂੰ ਐਵੇਂ ਬੇਵਜ੍ਹਾ।
ਵਿੱਚ ਵਿੱਚ ਜਾਂਦੀ ਵਾਰੇ ਵਾਰੇ ਧਰਤੀ ਸਾਡੀ ਨਜ਼ਰ ਉਤਾਰੇ ਓ ਵਿੱਚ ਵਿੱਚ ਜਾਂਦੀ ਵਾਰੇ ਵਾਰੇ ਧਰਤੀ ਸਾਡੀ ਨਜ਼ਰ ਉਤਾਰੇ ਦੇਖੇ ਨਹੀਂ ਹੋਣੇ ਨੇ ਵੀ ਸਜਣ ਸਜਣ ਨੇ ਵੇਚ ਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਓ ਕੇ ਸਾਨੂੰ ਦੇਖ ਦੇ।
ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਇਹ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ। ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ, ते इंश्योरेंस भी नाल स्टेबिलिटी अते वधिया माहौल विच काम करन दा मौका वधेरे जानकारी ले डिकार लॉजिस्टिक नू कॉल करो 437-242-3158
CWC Immigration is one of the largest immigration companies and the char office Canada ch ne te 12 India ch main Mr. Khera nu personally janda main unna de office vi gaya te unna de clients nu vi milya mainu lagda hai ke oh they believe in quality and they are dedicated to providing competent services to the clients
sitariyan di pasand thodi sariyan di pasand CWC Immigration express entry work permit family sponsorship immigration appeals immigration de har masle da hal CWC Immigration 905-670-4444 Stargate Logistics, one of the fastest growing companies in North America, hiring AZ drivers. Tusi kam di paal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9292 905-564-9292 Stargate Logistics.
ਬਲਜਿੰਦਰ ਸਿੰਘ ਕਮਰੋਂ ਪੈਰ ਪਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਐਨਓ 770 AM ਰਾਲ ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ ਟਰੱਕਿੰਗ ਟੁਡੇ ਰੇਡੀਓ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਸਾਡੇ ਵਿਰਾਸਤ ਟੀਵੀ ਤੇ ਟਰੱਕਿੰਗ ਟੁਡੇ ਟੀਵੀ ਤੇ ਵੱਖ ਵੱਖ ਡਿਵਾਈਸ ਤੇ ਚੱਲ ਰਹੇ ਹਨ ਜੇ ਤੁਸੀਂ ਆਫਿਸ ਵਿੱਚ ਬੈਠੇ ਹੋ ਤਾਂ ਆਫਿਸ ਵਿੱਚ ਟਰੱਕਿੰਗ ਟੁਡੇ .ca ਪਾ ਦਿਓ ਤੇ ਤੁਹਾਨੂੰ ਸਾਰੇ ਬਰਾਊਜ਼ਰ ਦੇ ਪ੍ਰੋਗਰਾਮ ਦੇਖਣ ਨੂੰ ਮਿਲ ਜਾਣਗੇ ਜੇ ਸਾਡੀ ਐਪ ਹੈਗੀ ਆ ਟਰੱਕਿੰਗ ਟੁਡੇ ਟੀਵੀ ਦੀ ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ ਤੇ ਸੁਣ ਸਕਦੇ ਹੋ 8 ਵਜੇ ਤੱਕ ਪ੍ਰੋਗਰਾਮ ਚੱਲਣਾ 770 AM ਡਾਇਲ ਤੇ 9 ਵਜੇ ਤੱਕ ਚੱਲਣਾ CKMS 102.7 FM ਦੇ ਸਟੂਡੀਓ ਵਿੱਚ ਆਡੀਓ ਵੀਡੀਓ ਜਾਂਦੀ ਆ ਵਿਰਾਸਤ ਟੀਵੀ ਤੇ ਟਰੱਕਿੰਗ ਟੁਡੇ ਟੀਵੀ ਤੇ ਆਡੀਓ ਚੱਲ ਜਾਂਦੀ ਆ 770 AM ਡਾਇਲ ਤੇ ਨਾਲ ਦੀ ਨਾਲ FM ਸਟੇਸ਼ਨ ਤੇ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਸਟੂਡੀਓ ਵਿੱਚ 416-837-1515 ਦੇ ਸੰਪਰਕ ਕਰ ਸਕਦੇ ਸਟੂਡੀਓ ਦੇ ਵਿੱਚ ਜੇ ਬਾਅਦ ਵਿੱਚ ਮੇਰੇ ਨਾਲ ਗੱਲਬਾਤ ਕਰਨੀ ਹੋਵੇ 416-451-2222 ਤੇ ਕਰ ਸਕਦੇ ਹੋ ਬੜੀ ਜਲਦੀ ਜਸਵਿੰਦਰ ਯਾਹ ਸਾਹਿਬ ਨੂੰ ਲੈ ਕੇ ਆਵਾਂਗੇ ਇੰਡੀਆ ਤੋਂ ਖਬਰਾਂ ਲੈ ਕੇ ਆਉਣਗੇ ਉਸ ਤੋਂ ਪਹਿਲਾਂ ਦੱਸ ਦੇਵਾਂ ਜੁਲਾਈ ਮਹੀਨੇ ਦੀ 14 ਤਰੀਕ ਹੋ ਗਈ ਹੈ ਵੀਰਵਾਰ ਦਾ ਦਿਨ ਹੈ 2022 ਵਿੱਚ ਸਾਡਾ ਵੈਲਕਮ ਕਰਦੇ ਆ ਸੂਰਜ ਦੇਵਤਾ ਜੀ 5:49 ਦੇ ਬਾਹਰ ਆਏ ਸੀ ਛੁੱਪ ਜਾਣਗੇ 8:57 ਤੇ 14:08 ਡੇ ਲਾਈਟ ਰਹੇਗੀ ਗੈਸ ਪ੍ਰਾਈਸਿਸ ਗੁੱਡ ਨਿਊਜ਼ ਤੋਂ ਹੀ ਸਟਾਰਟ ਦਿੰਦੇ ਆ ਗੈਸ ਪ੍ਰਾਈਸਿਸ 2% ਹੋਰ ਘੱਟ ਜਾਣਗੀਆਂ ਸੋ ਫਰਾਈਡੇ ਤੱਕਰ ਪਹਿਲਾਂ 7 cents ਘਟੀਆਂ ਸੀਗੀਆਂ ਅਤੇ ਹੁਣ 2 cents ਹੋਰ ਘੱਟ ਜਾਣਗੀਆਂ ਜਿਹੜੀ ਪ੍ਰਾਈਸ ਹੈਗੀ ਆ ਮੋਸਟ ਸਾਊਦਰਨ ਅੰਟੇਰੀਓ GTA ਦੇ ਵਿੱਚ $75.9 ਤੱਕਰ ਦਿਸੇਗੀ ਗੈਸ ਦੀ ਪ੍ਰਾਈਸ ਇਸ ਬੀਨ ਕੁਆਰਵਾਲ ਜਦੋਂ ਇਹ ਪ੍ਰਾਈਸ ਤੱਕਰ ਗੈਸ ਪਹੁੰਚੀ ਫਿਰ ਵੀ 9% ਤੁਹਾਡੇ ਵੱਸ ਜਾਣੇ ਆ ਪਹਿਲੇ 3-4 ਦਿਨਾਂ ਤੋਂ ਬਾਅਦ ਕੋਵਿਡ ਦੀ ਜੇ ਆਪਾਂ ਗੱਲਬਾਤ ਕਰੀਏ COVID-19 ਚੇਂਜਿਸ ਆਉਣੇ ਸੀਗੇ ਚੇਂਜਿਸ ਆ ਗਏ ਹਨ ਬੂਸਟਰ ਸ਼ਾਟ ਦੇ ਵਿੱਚ ਸੋ ਈਵਨ ਇਹ ਵੀ ਕਹਿ ਰਿਹਾ ਡਾਕਟਰ ਮੂਰ ਕਹਿ ਰਹੇ ਹਨ ਵੀ ਜੇ ਤੁਸੀਂ ਹੈਲਥੀ ਅਡਲਟ ਹੋ ਤੁਸੀਂ ਵੇਟ ਕਰ ਸਕਦੇ ਹੋ ਪਰ ਜਿੰਨੇ ਵੀ ਅਡਲਟ ਹਨ 18 ਤੋਂ ਅਪ ਯੂ ਕੈਨ ਗੈਟ ਅ ਬੂਸਟਰ ਸ਼ਾਟ ਜੇ ਤੁਹਾਡੇ ਜਿਹੜਾ ਕੋਵਿਡ ਦਾ ਪਹਿਲਾ ਸ਼ਾਟ ਲੱਗਿਆ 5 ਮਹੀਨੇ ਹੋ ਗਏ ਹਨ ਜਾਂ ਬੂਸਟਰ ਸ਼ਾਟ ਪਹਿਲੇ ਲੱਗੇ ਨੂੰ ਸੈਕਿੰਡ ਬੂਸਟਰ ਸ਼ਾਟ ਤੁਸੀਂ ਲੈ ਸਕਦੇ ਹੋ ਅਤੇ ਅੱਜ 8 ਖੁੱਲ੍ਹ ਜਾਣੇ ਰਜਿਸਟ੍ਰੇਸ਼ਨ ਅਤੇ ਜਾ ਕੇ ਤੁਸੀਂ ਆਪਣੀ ਅਪਾਇੰਟਮੈਂਟ ਬਣਾ ਕੇ ਬੂਸਟਰ ਸ਼ਾਟ ਲਗਵਾ ਸਕਦੇ ਹੋ ਇਹ ਰੈਕਮੈਂਡ ਕਰ ਰਿਹਾ ਵੀ ਐਟਲੀਸਟ 3 ਮਹੀਨੇ ਜੇ ਤੁਹਾਨੂੰ ਇਨਫੈਕਸ਼ਨ ਹੋਈ ਸੀ ਕੋਵਿਡ ਦੀ 3 ਮਹੀਨੇ ਵੇਟ ਕਰਿਆ ਕਰੋ ਤਾਂ ਬੂਸਟਰ ਸ਼ਾਟ ਲਗਵਾਇਓ ਸੋ ਬਹੁਤ ਸਾਰੀਆਂ ਇਨਫੋਰਮੇਸ਼ਨ ਵੱਖਰੀ ਵੱਖਰੀ ਮਿਲ ਰਹੀ ਹੈਗੀ ਪਰ ਤੁਸੀਂ ਆਪਣੇ ਡਾਕਟਰ ਨੂੰ ਵੀ ਕਹਿੰਦੇ ਖੁਦ ਕੰਸਲਟ ਕਰ ਲੈਣਾ ਬੂਸਟਰ ਸ਼ਾਟ ਲਗਵਾਉਣ ਤੋਂ ਪਹਿਲਾਂ ਇਸ ਅਪ ਟੂ ਯੂ ਇਫ ਯੂ ਵਾਂਟ ਟੂ ਗੈਟ ਅ ਫੋਰਥ ਸ਼ਾਟ ਕਹਿੰਦੇ ਫਾਇਦਾ ਹੋਵੇਗਾ ਜ਼ਰੂਰ ਪਰ ਜੇ ਤੁਸੀਂ ਥੋੜ੍ਹੇ ਹੈਲਥੀ ਹੋ ਯੂ ਕੈਨ ਵੇਟ ਅ ਲਿਟਲ ਵਾਇਲ ਵੇਟ ਟਿਲ ਦਾ ਫਾਲ ਬੈਂਕ ਆਫ ਕੈਨੇਡਾ ਵਾਲੇ ਕਹਿ ਰਹੇ ਸੀ ਇੰਟਰਸਟ ਰੇਟ ਜਿਹੜਾ ਰੇਜ਼ ਕਰਨਾ ਕਰ ਦਿੱਤਾ ਪਹਿਲਾਂ ਸਾਰੇ ਜਿਹੜੇ ਬੈਂਕ ਆ ਮੇਨ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਸੋਚ ਰਹੇ ਸਰ ਵੀ 3.25% 75 ਬੇਸਿਸ ਪੁਆਇੰਟ ਰੇਜ਼ ਕਰਨਗੇ ਪਰ ਨੋ 100 ਬੇਸਿਸ ਪੁਆਇੰਟ ਰੇਜ਼ ਕੀਤਾ ਸੋ ਇੰਟਰਸਟ ਰੇਟ ਜਿਹੜਾ ਹੈਗਾ ਹੁਣ ਗਾਹਾਂ ਵੀ ਇੱਕ ਹੋਰ ਰੇਜ਼ ਕਰਨਾ ਜਿੱਥੇ ਇਹ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੀ ਲੱਗੀ ਹੋਈ ਕੋਸ਼ਿਸ਼ ਕਰਨ ਉੱਥੇ ਨਾਲ ਦੀ ਨਾਲ ਹਾਊਸਿੰਗ ਮਾਰਕੀਟ ਜਿਹੜੀ ਹੌਟ ਹੋਈ ਸੀ ਉਹਨੂੰ ਵੀ ਕੂਲ ਡਾਊਨ ਦੀ ਗੱਲ ਲੱਗੀ ਹੋਇਆ ਕਰਨ ਇਨਫਲੇਸ਼ਨ ਕਾਫੀ ਹਾਈ ਪਈ ਆ ਇਨਫਲੇਸ਼ਨ ਕੈਨੇਡਾ ਦੀ 39 ਈਅਰ ਹਾਈ ਆ 7.7% ਜਿਹੜੇ ਮੇਰੇ ਫਿਗਰ ਆਏ ਸੀਗੇ ਸੋ ਅਗਲਾ ਜਿਹੜਾ ਇੰਟਰਸਟ ਰੇਟ ਆ ਇਹਨਾਂ ਨੇ ਰੇਜ਼ ਕਰਨਾ ਅਨਾਊਂਸ ਕਰਨਾ ਰੇਜ਼ ਕਰਨਾ ਕਿੰਨਾ ਕੁ ਕਰਨਗੇ ਕਿ ਨਹੀਂ ਕਰਨਗੇ 7 ਸਤੰਬਰ ਨੂੰ ਕਰਨਗੇ ਸੋ ਇੱਕ ਹੋਰ ਹੋਵੇਗਾ ਇੰਟਰਸਟ ਰੇਟ ਹਾਈਕ ਕਿੰਨਾ ਕੁ ਹੋਵੇਗਾ ਆਉਣ ਵਾਲਾ ਟਾਈਮ ਦੱਸੇਗਾ ਪਰ ਜਿਹੜਾ ਹੁਣ ਕੱਲ੍ਹ ਹੋਇਆ ਸਾਰਿਆਂ ਨੂੰ ਸਰਪ੍ਰਾਈਜ਼ ਕਰ ਦਿੱਤਾ ਹੈਗਾ ਇਫੈਕਟ ਪੈਣਾ ਜਿਹੜੇ ਲੋਨ ਲੈਂਦੇ ਹਨ ਜਿਹਨਾਂ ਨੇ ਲੋਨ ਲਿਆ ਹੋਇਆ ਆ ਕਿਉਂਕਿ ਉਹਨਾਂ ਦੇ ਜਿਹੜਾ ਇੰਟਰਸਟ ਰੇਟ ਦੀ ਜਿਹੜੀ ਪੇਮੈਂਟ ਆ ਉਹ ਵੱਧ ਜਾਣੀਆਂ ਹੈਗੀਆਂ ਤੁਸੀਂ ਸਵੇਰੇ ਸਵੇਰੇ ਵਾਕ 'ਤੇ ਜਾ ਰਹੇ ਹੋ ਸਪੈਸ਼ਲੀ ਹੈਮਿਲਟਨ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਟ੍ਰੇਲਸ ਹਨ ਹੈਮਿਲਟਨ ਪੁਲਿਸ ਕਹਿ ਰਹੀ ਹੈ ਜਸਟ ਬੀ ਕੇਅਰਫੁਲ ਕਿਉਂਕਿ ਇੱਕ ਵੂਮਨ ਬੁੱਧਵਾਰ ਸਵੇਰ ਨੂੰ ਇੱਕ ਔਰਤ ਸੀਗੀ ਉਹ ਇੱਕ ਟ੍ਰੇਲ 'ਤੇ ਵਾਕ ਕਰ ਰਹੀ ਸੀ ਸ਼ੀ ਵਾਜ਼ ਡਰੈਗਡ ਆਫ ਦ ਟ੍ਰੇਲ ਬਾਏ ਅ ਪਰਸਨ ਲੱਭ ਰਹੀ ਹੈ ਉਸ ਬੰਦੇ ਨੂੰ 9:30 ਸਵੇਰੇ ਸਵੇਰੇ ਸੋ 9:30 ਕਾਫੀ ਧੁੱਪ ਹੁੰਦੀ ਆ ਫਿਰ ਵੀ ਕਹਿੰਦੇ ਜਸਟ ਬੀ ਕੇਅਰਫੁਲ ਆਲੇ ਦੁਆਲੇ ਤੁਸੀਂ ਖਿਆਲ ਰੱਖਣਾ ਜ਼ਰੂਰ ਬਈ ਇੱਕ ਜਿਹੜਾ ਇੰਸੀਡੈਂਟ ਹੋਇਆ ਹੈਮਿਲਟਨ ਦੇ ਵਿੱਚ ਇੱਕ ਔਰਤ ਨੂੰ ਡਰੈਗ ਕੀਤਾ ਗਿਆ ਆਫ ਦਾ ਟ੍ਰੇਲ ਪਾਥ ਪਲੀਜ਼ ਅਸਲ ਲੁਕਿੰਗ ਫੋਰ ਦਾ ਪਰਸਨ ਬਹੁਤ ਸਾਰੀਆਂ ਹੋਰ ਇਨਫੋਰਮੇਸ਼ਨ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੁਹਾਡਾ ਆਪਣਾ ਹੀ ਚੈਨਲ ਵਿਰਾਸਤ ਟੀਵੀ ਟਰੱਕੀ ਟੂਡੇ ਟੀਵੀ ਅਤੇ ਵਿਰਾਸਤ ਰੇਡੀਓ ਕਬੱਡੀ ਦੀ ਜਾਣਕਾਰੀ ਦੇ ਰਹੀ ਹੈ ਕਬੱਡੀ ਦਾ ਟੂਰਨਾਮੈਂਟ ਜਿਹੜਾ ਸੈਚਰਡੇ ਹੋਣਾ ਸੀ ਹੁਣ ਹੋਵੇਗਾ ਸੰਡੇ ਸੋ ਇਸ ਐਤਵਾਰ ਨੂੰ ਹੋਵੇਗਾ 16 ਤਰੀਕ ਨੂੰ ਹੋਣਾ ਸੀਗਾ ਉਹ ਹੋਵੇਗਾ ਹੁਣ 17 ਤਰੀਕ ਨੂੰ ਬਹੁਤ ਸਾਰੇ ਪਲੇਅਰ ਅਮੈਰੀਕਾ ਵਿੱਚ ਖੇਡਣ ਗਏ ਹੋਏ ਹਨ ਉਹਨਾਂ ਨੇ ਵੀ ਵਾਪਸ ਪਹੁੰਚਣਾ ਸੋ ਜਿਹੜਾ ਸ਼ਨੀਵਾਰ ਨੂੰ ਮੈਚ ਸੀਗਾ ਹੁਣ ਐਤਵਾਰ ਨੂੰ ਕਰ ਦਿੱਤਾ ਸੋ ਅਗਲਾ ਕਬੱਡੀ ਦਾ ਮੈਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਵਾਲੇ ਲੈ ਕੇ ਆਉਣਗੇ ਸੰਡੇ ਜੁਲਾਈ ਦੀ 17 ਤਰੀਕ ਨੂੰ ਡਿਕਸੀ ਗਰਾਊਂਡ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਕਬੱਡੀ ਦੇ ਮੈਚ ਚੱਲਣਗੇ ਤੁਸੀਂ ਹੁੰਮ ਹੁਮਾ ਕੇ ਜ਼ਰੂਰ ਪਹੁੰਚਣਾ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਸਾਰੇ ਹੀ ਸਪੋਂਸਰ ਸਾਡੇ ਜਿਹੜੇ ਪ੍ਰੋ ਸਪੋਂਸਰ ਕਰਦੇ ਨੇ ਬਹੁਤ ਬਹੁਤ ਧੰਨਵਾਦ ਅਟਲਾਂਟਿਸ ਰੇਡੀਏਟਰਸ ਵਾਲੇ ਤੁਸੀਂ ਟਰੱਕ ਚਲਾ ਰਹੇ ਹੋ ਟਰੱਕਾਂ ਦਾ ਰੇਡੀਏਟਰ ਖਰਾਬ ਹੋ ਗਿਆ ਲੀਕ ਕਰਦਾ ਜਾਂ ਤੁਸੀਂ ਚੈੱਕਅਪ ਕਰਵਾਉਣਾ ਚਾਹੁੰਦੇ ਹੋ ਚੈੱਕ ਕਰਵਾ ਸਕਦੇ ਹੋ ਡਿਕਸੀ ਰੋਡ 'ਤੇ ਹਨ 6900 ਡਿਕਸੀ ਰੋਡ 'ਤੇ ਇਨ ਮਿਸਾ ਸਾਗਾ ਸਾਊਥ ਆਫ ਡੈਰੀ ਨੌਰਥ ਆਫ 401 ਔਨ ਡਿਕਸੀ ਰੋਡ ਟਰੱਕਾਂ ਦੇ ਰੇਡੀਏਟਰ ਜੇ ਟਰੱਕ ਹਵਾ ਵੱਧ ਲੈ ਰਿਹਾ ਤਾਂ ਗੈਸ ਵੱਧ ਖਾ ਰਿਹਾ ਤਾਂ ਏ ਸੀ ਕੰਡੈਂਸਰ ਟਰਬੋ ਏਅਰ ਚਾਰਜ ਕੂਲਰ ਵੀ ਰਿਪਲੇਸ ਅਤੇ ਰਿਪੇਅਰ ਕਰਦੇ ਹਾਂ ਤੁਸੀਂ ਨਾ ਭੰਡੇਰ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ 2-3 ਘੰਟੇ ਵਿੱਚ ਤੁਹਾਡਾ ਰੇਡੀਏਟਰ ਰਿਪਲੇਸ ਕਰਕੇ ਦਿੰਦੇ ਨੇ ਬ੍ਰੈਂਡ ਨਿਊ ਪਾ ਦਿੰਦੇ ਹਨ ਸਰਵਿਸ ਅਤੇ ਜਿੱਥੇ ਲੇਬਰ ਦੀ 1 ਸਾਲ ਦੀ ਵਾਰੰਟੀ ਹੈ ਅਤੇ ਪਾਰਟਸ ਦੀ ਵੀ 1 ਸਾਲ ਦੀ ਵਾਰੰਟੀ ਹੈਗੀ ਆ ਸੋ ਕੋਈ ਵਰੀ ਕਰਨ ਦੀ ਲੋੜ ਹੈ ਨਹੀਂ ਕਿਉਂਕਿ ਇਹਨਾਂ ਦਾ ਐਕਸਪੀਰੀਅੰਸ ਬੜਾ ਸਪੈਸ਼ਲਿਸਟ ਹਨ ਸਪੈਸ਼ਲਾਈਜ਼ ਕਰਦੇ ਹਨ ਹੈਵੀ ਡਿਊਟੀ ਰੇਡੀਏਟਰਸ ਦੇ ਵਿੱਚ 9056706396 ਦੀ ਗੱਲਬਾਤ ਕਰ ਲੈਣੀ ਆ ਇਸ ਦੇ ਨਾਲ ਮੈਂ ਦੱਸ ਦਿਆਂ ਰੀਮੈਕਸ ਗੋਲਡ ਰਿਐਲਟੀ ਕੋਲ ਗੋਲਡੀ ਕੁੰਮਨ ਕਹਿੰਦੇ ਸਾਡੀ ਬ੍ਰੋਕਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਜੁਆਇਨ ਕਰ ਸਕਦੇ ਹੋ ਟ੍ਰੇਨਿੰਗ ਬਹੁਤ ਵਧੀਆ ਮਿਲਦੀ ਆ 9054656 10 ਫੋਨ ਨੰਬਰ ਆ ਅਤੇ ਅਲਫਾ ਟਰਾਂਸ ਤੋਂ ਲੱਖੀ ਸੈਣੀ ਸਾਹਿਬ ਨੇ ਪ੍ਰੋਗਰਾਮ ਸਪੋਂਸਰ ਕੀਤਾ ਇਹਨਾਂ ਨੂੰ ਸਿੰਗਲ ਟੀਮ ਡਰਾਈਵਰ ਚਾਹੀਦੇ ਹਨ ਨੰਬਰ 9057701525 ਫੋਨ ਨੰਬਰ ਆ ਅਤੇ ਰੋਇਲ ਦੁਬਈ ਜੂਲਰ ਵਾਲੇ ਮਾਲਟਰ ਵਿੱਚ 9056761216 ਖਰੀਦਣਾ ਚਾਹੁੰਦੇ ਹੋ ਖਰੀਦ ਸਕਦੇ ਹੋ ਡਕਾਰ ਵਾਲੇ ਹਨ $6,000 ਦਾ ਸਾਈਨਸ ਬੋਨਸ ਸਾਈਨ ਅਪ ਬੋਨਸ ਦੇ ਰਹੇ ਹਨ ਜੇ ਤੁਸੀਂ ਇਹਨਾਂ ਦੀ ਕੰਪਨੀ ਜੁਆਇਨ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ AZ ਦਾ ਲਾਇਸੈਂਸ ਹੈਗਾ ਤਾਂ ਵਧੀਆ ਪੈਕੇਜਸ ਮਿਲ ਰਹੇ ਹਨ ਡਕਾਰ ਵਾਲਿਆਂ ਕੋਲੋਂ 437-242-3158 437-242-3158 ਦੇ ਤੁਸੀਂ ਗੱਲਬਾਤ ਕਰ ਸਕਦੇ ਹੋ ਅਤੇ GNE ਮੋਰਗੇਜ ਤੋਂ ਮਯੰਕ ਬਤਰਾ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ 647-702-20 'ਤੇ ਮੋਰਗੇਜ ਵਾਲਿਆਂ ਦੀ ਬੜੀ ਖਿੱਚਤੂ ਹੋ ਰਹੀ ਆ ਅੱਜ ਕੱਲ੍ਹ ਕਿਉਂਕਿ ਜਿਸ ਹਿਸਾਬ ਨਾਲ ਘਰਾਂ ਦੇ ਪ੍ਰਾਈਸਾਂ ਸੀਗੀਆਂ ਘਰ ਖਰੀਦੇ ਸੀਗੇ ਹੁਣ ਉਹ ਵੈਲਿਊ ਨਹੀਂ ਰਹੀ ਹੁਣ ਜਿਹੜੀ ਪ੍ਰੋਪਰਟੀ ਵੈਲਿਊ ਘੱਟ ਗਈ ਹੈ ਅਤੇ ਬਾਕੀ ਦਾ ਪੈਸਾ ਕਿੱਥੋਂ ਆਊਗਾ ਜੇ ਇੱਧਰ ਹੀ ਮੁਸ਼ਕਿਲ ਵਿੱਚ ਫਸ ਗਿਆ ਮਯੰਕ ਬਤਨਾਗਰ ਸਾਹਿਬ ਸਾਡੀ ਮਦਦ ਕਰ ਦਿੰਦੇ ਹਨ 647-702-20-23 'ਤੇ ਗੱਲਬਾਤ ਕਰਨੀ ਹੈ 6477022023 'ਤੇ ਗੱਲਬਾਤ ਕਰ ਸਕਦੇ ਹੋ ਇੰਟਰਸਟ ਰੇਟ ਬਹੁਤ ਦੇਰ ਪਹਿਲਾਂ 5-7% ਐਵਰੇਜ 'ਤੇ ਰਹੇ ਹਨ ਸੋ ਹਜੇ ਤਾਂ ਬਹੁਤ ਘੱਟ ਹੈਗਾ ਆ ਸੋ ਪਹਿਲੇ ਆਪਾਂ ਬਹੁਤ ਵਾਰੀ ਆਪਾਂ ਕਹਿੰਦੇ ਹੁੰਦੇ ਹਾਂ ਵੀ ਥੋੜ੍ਹਾ ਬਹੁਤਾ ਜਿਹੜੀ ਆ ਤੁਹਾਡੀ ਐਕਸਪੈਂਸ ਆ ਇਸ ਹਿਸਾਬ ਨਾਲ ਰੱਖਿਆ ਕਰੋ ਗਾਹਾਂ ਫਿਊਚਰ ਵਿੱਚ ਪ੍ਰਾਈਸਾਂ ਕੋਈ ਚੀਜ਼ ਵੱਧ ਸਕਦੀ ਹੈ ਘੱਟ ਸਕਦੀ ਹੈ, ਤੁਸੀਂ ਬੈਲੈਂਸ ਨਾਲ ਜ਼ਿੰਦਗੀ ਤੋਰ ਸਕਦੇ ਹੋ। ਪਰ ਕਈ ਵਾਰੀ ਘਰ ਪਸੰਦ ਆ ਜਾਂਦਾ, ਕਾਰ ਪਸੰਦ ਆ ਜਾਂਦੀ ਹੈ, ਬੰਦਾ ਫਸ ਜਾਂਦਾ ਮੁਸ਼ਕਲ ਵਿੱਚ। ਜੇ ਮੁਸ਼ਕਲ ਵਿੱਚ ਫਸ ਗਏ ਹੋ, ਬਿੱਲ ਬੱਤੀਆਂ ਨਹੀਂ ਉੱਤਰ ਰਹੀਆਂ, ਤਾਂ ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਟ ਅਤੇ ਜਸਵੀਰ ਸਿੰਘ ਹੁੰਡੇ ਨਾਲ ਸੰਪਰਕ ਕਰਨਾ। 75% ਜ਼ਿਕਰ ਕਰਜ਼ਾ ਮਾਫ਼ ਕਰਕੇ ਦਿੰਦੇ ਆ, 416-500-2100। ਬੜੀ ਜਲਦੀ ਆਪਾਂ ਗੱਲਬਾਤ ਕਰਨੀ ਆ ਜਸਵਿੰਦਰ ਯਾਹ ਸਾਹਿਬ ਨਾਲ, ਪਹਿਲਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਲੈਣੀ ਬੜੀ ਜ਼ਰੂਰੀ, ਤੁਹਾਡੇ ਉੱਥੇ ਖਬਰਾਂ ਹੀ ਖਬਰਾਂ ਲੈ ਕੇ ਆਵਾਂਗੇ, ਟਰੱਕੀ ਟੂਡੇ ਟੀਵੀ 'ਤੇ ਵਿਰਾਸਤ ਟੀਵੀ 'ਤੇ, ਵਿਰਾਸਤ ਰੇਡੀਓ 770 AM ਦੇ 8 ਵਜੇ ਤੱਕ ਚੱਲਣਾ। 8 ਵਜੇ ਤੋਂ ਬਾਅਦ ਜਗਦੀਸ਼ ਗਰੇਵਾਲ ਜੀ ਪ੍ਰੋਗਰਾਮ ਲੈ ਕੇ ਆਉਣਗੇ ਖਬਰਸਾਰ, ਉਸ ਦੇ ਨਾਲ ਨਾਲ ਯੁੱਧਵੀਰ ਜਸਵਾਲ ਜੀ ਪ੍ਰੋਗਰਾਮ ਲੈ ਕੇ ਆਉਂਦੇ ਹਨ, ਵਾਈ ਮੀਡੀਆ ਅਤੇ ਜੰਜੂਆ ਸਾਹਿਬ ਪ੍ਰੋਗਰਾਮ ਕਰਦੇ ਹਨ, ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਹਨ, ਸੋਢੀ ਨਾਗਰਾ, ਚਰਨਜੀਤ ਬਰਾੜ। ਸੋ 770 AM ਦੇ ਸਵੇਰ ਤੋਂ ਸ਼ਾਮ ਤੱਕ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਹਨ, ਦੇਖਿਆ ਕਰੋ ਸਾਡੇ ਟੀਵੀ ਨੂੰ ਅਤੇ ਸੁਣਿਆ ਕਰੋ ਵੱਖ ਵੱਖ ਰੇਡੀਓ ਪ੍ਰੋਗਰਾਮ। ਵਾਪਸ ਆਉਂਦੇ ਆ ਬ੍ਰੇਕ ਤੋਂ ਬਾਅਦ 770 AM ਡਾਇਲ 'ਤੇ।
ਵੈਲਡਿੰਗ ਦੀ ਜ਼ਰੂਰਤ ਪੈ ਗਈ ਹੈ, ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ। ਡੀਜ਼ਲ ਟੈਂਕ ਨੂੰ ਲੌਕ, ਡੰਪ ਟਰੱਕ ਦਾ ਫਲੋਰ, ਗਾਰਬੇਜ ਟ੍ਰੇਲਰ ਦਾ ਡੋਰ, ਟਰੱਕ ਦੀ ਚੈਸੀ ਛੋਟੀ ਕਰਵਾਉਣੀ ਹੋਵੇ, ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ 905-453-6006।
ਮੈਂ ਮਯੰਕ ਭਟਨਾਗਰ ਫਰੋਮ GNE ਮੋਰਗੇਜਸ। ਮੈਂ ਆਪਕੋ ਸਾਰੇ ਪ੍ਰਕਾਰ ਕੀ ਫਾਈਨੈਂਸਿੰਗ ਯਾ ਮੋਰਗੇਜਸ ਮੈਂ ਮਦਦ ਕਰ ਸਕਤਾ ਹੂੰ। ਫਸਟ ਮੋਰਗੇਜ ਹੋ, ਸੈਕਿੰਡ ਮੋਰਗੇਜ ਹੋ, ਰੀਫਾਈਨੈਂਸ, ਡੈਟ ਕੰਸੋਲੀਡੇਸ਼ਨ ਯਾ ਹਾਈ ਰਿਸਕ ਮੋਰਗੇਜਸ, GTA ਮੇ ਬੈਸਟ ਰੇਟਸ ਕੇ ਲੀਏ ਮੁਝੇ ਕੰਟੈਕਟ ਕਰੇ 647-702-2023।
ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
Grow in real estate business, then come and join Remax Gold Realty.
Hello everyone, this is Gordy Kuman from Remax Gold. I've been in the real estate business for over 35 years. We specialize in residential, commercial, pre-construction real estate. If you're thinking of pursuing a career in real estate, I can help you.
With a team of over 300 top-notch professional realtors, call today at 905-456-1010.
ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC ਇਮੀਗ੍ਰੇਸ਼ਨ 905-670-4444। Stargate Logistics, one of the fastest growing companies in North America, hiring AZ drivers. Tusi kam di paal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292. Stargate Logistics.
ਮਯੰਕ ਭਟਨਾਗਰ ਫਰੋਮ GNE ਮੋਰਗੇਜਸ। ਮੈਂ ਆਪਕੋ ਸਾਰੇ ਪ੍ਰਕਾਰ ਕੀ ਫਾਈਨੈਂਸਿੰਗ ਯਾ ਮੋਰਗੇਜਸ ਮੈਂ ਮਦਦ ਕਰ ਸਕਤਾ ਹੂੰ। ਫਸਟ ਮੋਰਗੇਜ ਹੋ, ਸੈਕਿੰਡ ਮੋਰਗੇਜ ਹੋ, ਰੀਫਾਈਨੈਂਸ, ਡੈਟ ਕੰਸੋਲੀਡੇਸ਼ਨ ਯਾ ਹਾਈ ਰਿਸਕ ਮੋਰਗੇਜਸ, GTA ਮੇ ਬੈਸਟ ਰੇਟਸ ਕੇ ਲੀਏ ਮੁਝੇ ਕੰਟੈਕਟ ਕਰੇ 647-702-2023।
ਬ੍ਰੈਂਪਟਨ ਕ੍ਰੈਮਟੋਰੀਅਮ ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਰਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ। ਹੁਣ ਈਸਟਰਨ 'ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ AJAX ਦੇ ਵਿੱਚ ਨਵਾਂ ਫਿਊਨਰਲ ਹੋਮ AJAX ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ। ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰੋ ਜੀ।
ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 770 AM ਡਾਲ ਤੇ ਸੁਣ ਰਹੇ ਤੁਸੀਂ ਵਿਰਾਸਤ ਰੇਡੀਓ ਪਰ ਜਲਦੀ ਬੜੀ ਜਲਦੀ ਜਸਵਿੰਦਰ ਯਾਹ ਸਾਹਿਬ ਨਾਲ ਗੱਲਬਾਤ ਕਰਨੀ ਸੀ ਪਹਿਲਾਂ ਦੱਸ ਦੇਵਾਂ ਯਾਰਕ ਰੀਜਨਲ ਪੁਲਿਸ ਵਾਲੇ ਇਨਵੈਸਟੀਗੇਟ ਕਰ ਰਹੇ ਹਨ ਸਟੈਚੂ ਆਫ ਮਹਾਤਮਾ ਗਾਂਧੀ ਵਾਜ਼ ਡੀਫੇਸਡ ਇਨ ਰਿਚਮੰਡ ਹਿੱਲ ਪੁਲਿਸ ਦੱਸ ਰਹੀ ਆ ਗ੍ਰਾਫਿਕ ਵਰਲਡ ਸਪਰੇ ਕੀਤੇ ਸਨ ਆਨ ਟੂ ਦਾ ਗਾਂਧੀ ਸਟੈਚੂ 12:30 ਯੰਗ ਸਟਰੀਟ ਐਂਡ ਹਾਈਵੇ 7 ਦੇ ਇਹ ਸਟੈਚੂ ਹੈਗਾ ਆ ਸੋ ਵਿਚ ਇਜ਼ ਹੋਮ ਟੂ ਕਨੇਡੀਅਨ ਮਿਊਜ਼ੀਅਮ ਆਫ ਇੰਡੀਅਨ ਸਿਵਲਾਈਜੇਸ਼ਨ ਪੁਲਿਸ ਇਹ ਹੇਟ ਮੋਟ ਮੋਟੀਵੇਟਿਵ ਇੰਸਟੈਂਟ ਇਨਵੈਸਟੀਗੇਟ ਕਰ ਰਹੀ ਆ ਸੋ ਅੱਜ ਕੱਲ੍ਹ ਤਾਂ ਕੈਮਰੇ ਬਹੁਤ ਲੱਗੇ ਹੋਏ ਹਨ ਆਲੇ ਦੁਆਲੇ ਸੋ ਸ਼ਰਾਰਤ ਨਾ ਕਰਿਆ ਕਰੋ ਕਈ ਵਾਰੀ ਸ਼ਰਾਰਤ ਦਾ ਜਿਹੜਾ ਬਾਅਦ ਸਾਹਮਣਾ ਕਰਨਾ ਪੈਂਦਾ ਆ ਸਭ ਕੁਝ ਕਲੋਜ਼ ਰਸਤੇ ਬੰਦ ਕਰ ਬੈਠਦਾ ਹੈਗਾ ਆ ਫੁੱਲੀ ਟ੍ਰੇਨਡ ਐਕਸਪੀਰੀਅੰਸ ਟ੍ਰੇਲਰ ਜੀ ਪਹੁੰਚੇ ਹੋਏ ਹਨ ਬ੍ਰੈਂਪਟਨ ਦੇ ਵਿੱਚ ਭੈਣਾਂ ਨੇ ਸੂਟ ਸਟਿਚ ਕਰਵਾਉਣੇ ਹੋਣ ਸੂਟ ਲਹਿੰਗੇ ਗਰਾਰੇ ਸ਼ਰਾਰੇ ਤੁਸੀਂ ਸਟਿਚ ਕਰਵਾ ਸਕਦੇ ਦੋ ਤਿੰਨ ਦਿਨ ਵਿੱਚ ਸੂਟ ਸਟਿਚ ਕਰਕੇ ਦਿੰਦੇ ਹਨ ਵਧੀਆ ਸਰਵਿਸ ਆ ਰੀਜ਼ਨੇਬਲ ਰੇਟਸ ਆ ਦੋ ਤਿੰਨ ਮਹੀਨੇ ਦੀ ਵੇਟ ਕਰਨੀ ਪੈਂਦੀ ਰਾਈਟ ਵੇ ਸਟਿਚ ਕਰਕੇ ਦਿੰਦੇ ਆ 905-780-0644 'ਤੇ ਗੱਲਬਾਤ ਤੁਸੀਂ ਕਰ ਲੈਣੀ ਆ ਅਤੇ ਵੈਸ਼ਨੋ ਢਾਬਾ ਅਤੇ ਜੀਵਨ ਗਰੋਸਰਸ ਬ੍ਰੈਂਪਟਨ ਵਿੱਚ ਡਿਕਸੀ ਅਤੇ ਵਿਲੀਅਮਸ ਪਾਰਕਵੇ ਦਾ ਏਰੀਆ ਹਾਊਡਨ ਬੁਲਵਾਰਡ ਯੂਨਿਟ ਨੰਬਰ 1 ਦੇ ਵਿੱਚ ਜੀਵਨ ਗਰੋਸਰਸ ਹਨ ਅਤੇ ਏਸੀ ਪਲਾਜ਼ਾ ਵਿੱਚ ਵੈਸ਼ਨੋ ਢਾਬੇ ਵਾਲੇ ਹਨ ਕੇਟਰਿੰਗ ਕਰਵਾਉਣੀ ਹੋਵੇ 8 ਘੰਟਿਆਂ ਦੇ ਵਿੱਚ ਕੇਟਰਿੰਗ ਕਰਕੇ ਦਿੰਦੇ ਬੜੀ ਸਸਤੀ ਕੇਟਰਿੰਗ ਕਰਕੇ ਦਿੰਦੇ ਹਨ ਪ੍ਰਾਈਸ ਦਾ ਪਤਾ ਕਰ ਲੈਣਾ ਕਾਲ ਕਰਕੇ ਅਤੇ ਵੈਜੀਟੇਰੀਅਨ ਛਕਣਾ ਚਾਹੁੰਦੇ ਹੋ 100% ਤਾਂ ਵੈਸ਼ਨੋ ਢਾਬੇ 'ਤੇ ਪਹੁੰਚ ਸਕਦੇ ਹੋ ਗ੍ਰੀਨਵੇ ਕੈਰੀਅਰਸ ਇੰਸ਼ੋਰੈਂਸ ਦੇ ਨਾਲ ਦੀ ਨਾਲ ਇੰਸ਼ੋਰੈਂਸ ਕਰਵਾਏ ਹੋਏ ਕਾਰਾਂ ਜਾਂ ਟਰੱਕਾਂ ਦੇ ਧਰਮਿੰਦਰ ਬਰਾੜ ਨੇ ਸਪੋਂਸਰ ਕੀਤਾ ਰਜਿਸਟਰਡ ਇੰਸ਼ੋਰੈਂਸ ਬ੍ਰੋਕਰ ਹਨ 905-915-5133 ਹੈਗਾ ਫੋਨ ਨੰਬਰ ਅਤੇ ਏਵਨ ਕੈਸ਼ ਐਂਡ ਕੈਰੀ ਵਾਲੇ ਤੁਸੀਂ ਰੈਸਟੋਰੈਂਟ ਦੀ ਬਿਜ਼ਨਸ ਚਲਾ ਰਹੇ ਹੋ ਤਾਂ ਏਵਨ ਕੈਸ਼ ਐਂਡ ਕੈਰੀ 'ਤੇ ਪਹੁੰਚ ਸਕਦੇ ਹੋ ਹੋਲਸੇਲ ਵਿੱਚ ਸਮਾਨ ਸਾਰਾ ਖਰੀਦ ਸਕਦੇ ਹੋ ਵੱਖ ਵੱਖ ਏਰੀਆ ਵਿੱਚ ਇਹਨਾਂ ਦੇ ਵੇਅਰ ਹਾਊਸਿਸ ਹਨ ਇੱਕ ਨਵਾਂ ਖੁੱਲ੍ਹਣ ਜਾ ਰਿਹਾ ਕਿਚਨ ਵਾਟਰੂ ਏਰੀਆ ਦੇ ਵਿੱਚ ਲਓ ਜੀ ਜਸਵਿੰਦਰ ਯਾਹ ਜੀ ਪਹੁੰਚੇ ਹੋਏ ਹਨ ਖਬਰਾਂ ਲੈ ਕੇ ਗੱਲਬਾਤ ਕਰਦੇ ਹਨ 770 AM ਡਾਲ ਤੇ ਜਸਵਿੰਦਰ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਸਾਡੇ ਬੜੇ ਪਿਆਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਾਡੀ ਸਮੁੱਚੀ ਟੀਮ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੈਡਲਾਈਨ ਤੇ ਫਿਰ 1 by 1 ਖਬਰ ਤੇ ਖੋਜ ਕਰਾਂਗੇ
ਹਾਂ ਬਿਲਕੁਲ ਜੀ ਜੇਕਰ ਅਸੀਂ ਹੈਡਲਾਈਨ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਘੁਟਾਲਾ ਹੋਇਆ ਸੀ ਵਜ਼ੀਫਾ ਘੁਟਾਲਾ ਸਕਾਲਰਸ਼ਿਪ ਦਾ ਘੁਟਾਲਾ ਉਹਦੀ ਜਾਂਚ ਖੋਲਣ ਦੇ ਹੁਕਮ ਜਾਰੀ ਕੀਤੇ ਨੇ ਪਰ ਜਾਂਚ ਖੋਲਣੀ ਇੰਨੀ ਸੌਖੀ ਨਹੀਂ ਹੋਊਗੀ ਇਹਦੇ ਵਿੱਚ ਕਾਫੀ ਅੜਿੱਕੇ ਨੇ ਉਹਦੀ ਗੱਲ ਜ਼ਰੂਰ ਕਰਾਂਗੇ ਕਿ ਜੰਗਲਾਤ ਦੇ ਵਿੱਚ ਜਿਹੜਾ ਇੱਕ ਘੁਟਾਲਾ ਹੋਇਆ ਸੀਗਾ ਸੰਗਤ ਸਿੰਘ ਗਲਜੀਆਂ ਜਿਹੜੇ ਕਾਫੀ ਸਮੇਂ ਤੋਂ ਪੁਲਿਸ ਦੀ ਭਾਲ ਦੇ ਵਿੱਚ ਸੀ ਪਰ ਅੱਜ ਉਹਨਾਂ ਦੇ ਭਤੀਜਾ ਦਲਜੀਤ ਸਿੰਘ ਗਿਲਜੀਆਂ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਤੇ ਗੱਲਬਾਤ ਕਰਾਂਗੇ ਤੇ ਗੈਂਗਸਟਰ ਦੀ ਆਪਸੀ ਜਿਹੜੀ ਦੁਸ਼ਮਣੀ ਆ ਉਹਦਾ ਨਿਸ਼ਾਨਾ ਬਣਿਆ ਸਿੱਧੂ ਮੂਸੇਵਾਲਾ ਇਹ ਦਿੱਲੀ ਪੁਲਿਸ ਦੇ ਸਪੈਸ਼ਲ ਵਿੰਗ ਨੇ ਖੁਲਾਸਾ ਕੀਤਾ ਇਹਦੇ ਉੱਤੇ ਵੀ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਾਂਗੇ ਤੇ ਗੱਲ ਕਰਾਂਗੇ ਸ਼੍ਰੀਲੰਕਾ ਵਿੱਚ ਜਿਹੜੀ ਐਮਰਜੈਂਸੀ ਲਾਗੂ ਹੋ ਗਈ ਹੈ ਇਹਦੇ ਉੱਤੇ ਗੱਲ ਕਰਨੀ ਅਹਿਮ ਜ਼ਰੂਰੀ ਹੈ ਕਹਿੰਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੱਕ ਪੁਸਤਕ ਦੇ ਵਿੱਚ ਸੰਤ ਜਨਾਬ ਸਿੰਘ ਭਿੰਡਰਾਂ ਵਾਲਿਆਂ ਬਾਰੇ ਕਾਫੀ ਜਿਹੜੀ ਸ਼ਬਦਾਵਲੀ ਹੈ ਉਹ ਭੱਦੀ ਜਾਂ ਕਹਿ ਲਓ ਕਿ ਇਤਰਾਜ਼ਯੋਗ ਵਰਤੀ ਗਈ ਹੈ ਇਹ ਕੀ ਮਾਮਲਾ ਇਹਦੇ ਉੱਤੇ ਗੱਲ ਕਰਾਂਗੇ ਨਵਜੋਤ ਸਿੱਧੂ ਦੇ ਖਾਤੇ ਦੇ ਵਿੱਚੋਂ ਕਹਿੰਦੇ ਕੋਈ ਜਿਹੜਾ ਕੈਦੀ ਸੀਗਾ ਹੋਰ ਕੈਦੀ ਸੀ ਉਹ ਖਰੀਦਦਾਰੀ ਕਰਦਾ ਰਿਹਾ ਤੇ ਇਹ ਖਬਰ ਵੀ ਕਾਫੀ ਅੱਗ ਵਾਂਗੂ ਫੈਲੀ ਹੋਈ ਨੀ ਪੰਜਾਬ ਦੇ ਵਿੱਚ ਮਰੀਜ਼ਾਂ ਨੂੰ ਸਿਰਫ ਕਹਿੰਦੇ ਸਾਲਟ ਲਿਖ ਕੇ ਦੇਵੋ ਜੀ ਇਹ ਜਿਹੜਾ ਦੌਰਾ ਕੀਤਾ ਨਵੇਂ ਬਣੇ ਸਿਹਤ ਮੰਤਰੀ ਉਹਨਾਂ ਦੀ ਜਿਹੜੀ ਬਿਆਨਬਾਜ਼ੀ ਉਹਦੀ ਗੱਲ ਕਰਾਂਗੇ ਗੱਲ ਕਰਨੀ ਬਣਦੀ ਹੈ ਕਿ ਬੇਰੁਜ਼ਗਾਰੀ ਦੇ ਸਤਾਏ ਹੋਏ ਸਾਡੇ ਅਧਿਆਪਕ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਦਾ ਘਰਾਓ ਕਰ ਰਹੇ ਨੇ ਕੋਠੀ ਦਾ ਘਰਾਓ ਕਰ ਰਹੇ ਨੇ ਇਹਦੀ ਗੱਲ ਵੀ ਕਰਾਂਗੇ ਤੇ ਦੇਸ਼ ਚ ਕੋਰੋਨਾ ਦੀ ਸਥਿਤੀ ਕੀ ਹੈ ਇਹਦੇ ਤੇ ਗੱਲ ਕਰਾਂਗੇ ਤੇ ਹਾਲੇ ਰਾਜਾ ਔੜਿੰਗ ਦੀਆਂ ਮੁਸ਼ਕਲਾਂ ਮੇਰੇ ਖਿਆਲ ਦੇ ਨਾਲ ਨਹੀਂ ਵਧਣਗੀਆਂ ਇਹਦੇ ਤੇ ਗੱਲ ਜ਼ਰੂਰ ਕਰਾਂਗੇ ਕਿਉਂਕਿ ਭੁੱਲਰ ਸਾਹਿਬ ਦਾ ਜਿਹੜਾ ਬਿਆਨ ਆਇਆ ਦੱਸਣਾ ਬੜਾ ਜ਼ਰੂਰੀ ਹੈ ਜਲੰਧਰ ਦੇ ਵਿੱਚ 40 ਡਿਗਰੀਆਂ ਦੇਣ ਵਾਲੇ ਪਤੀ ਪਤਨੀ ਦਾ ਪਰਦਾ ਪਾਸ਼ ਹੋਇਆ ਇਹ ਕੀ ਸੀਗਾ ਮਸਲਾ ਇਹਨੂੰ ਜ਼ਰੂਰ ਵਿਚਾਰਾਂਗੇ ਤੇ ਅਕਾਲੀ ਦਲ ਦੀ ਮਜ਼ਬੂਤੀ ਦੇ ਲਈ ਜਿਹੜਾ ਮੰਥਨ ਹੈ ਅੰਦਰ ਖਾਤੇ ਮੀਟਿੰਗਾਂ ਜਿਹੜੀਆਂ ਉਹ ਚੱਲ ਰਹੀਆਂ ਜੀ
ਜਸਵਿੰਦਰ ਜੀ ਮੈਂ ਸ਼੍ਰੀਲੰਕਾ ਤੋਂ ਸ਼ੁਰੂ ਕਰਨਾ ਚਾਹੁੰਦਾ ਕਿਉਂਕਿ ਇਨਸਾਨ ਵੀ ਉੱਥੇ ਵੀ ਵੱਸਦੇ ਹਨ ਕੰਟਰੀ ਕਾਫੀ ਟ੍ਰਬਲ ਵਿੱਚ ਹੈਗੀ ਆ ਪੈਸਾ ਹੈ ਨਹੀਂ ਗੈਸ ਹੈ ਨਹੀਂ ਖਾਣ ਪੀਣ ਨੂੰ ਹੈ ਨਹੀਂ ਅਤੇ ਕਾਫੀ ਘਪਲੇ ਉੱਥੇ ਵੀ ਹੁੰਦੇ ਹਨ ਅਤੇ ਹੋਏ ਹਨ ਤੇ ਕੀ ਕੁਝ ਹੋ ਰਿਹਾ ਨਵੀਂ ਸਿਚੁਏਸ਼ਨ ਕੀ ਆ ਉੱਥੇ
ਦੇਖੋ ਜੀ, ਜੇਕਰ ਅਸੀਂ ਸ਼੍ਰੀਲੰਕਾ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਾਫੀ ਸਮਾਂ ਪਹਿਲਾਂ ਇਹ ਕਵਰ ਕੀਤੀ ਸੀ, ਕਵਰ ਜਿਹਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਸ਼੍ਰੀਲੰਕਾ ਵਿੱਚ ਜਿਹੜੀ ਸਥਿਤੀ ਹੈ ਉਹ ਕਾਫੀ ਸੰਤੋਖਜਨਕ ਬਣੀ ਜਾਂਦੀ ਹੈ, ਜਿਹਦੇ ਵਿੱਚ ਚਿੰਤਾਵਾਂ ਵੱਧ ਰਹੀਆਂ ਨੇ
ਜੀ।
ਸ਼ੁਰੂਆਤ ਦੇ ਵਿੱਚ ਜਿਹੜੀ ਮਹਿੰਗਾਈ ਵਧੀ, ਮਹਿੰਗਾਈ ਵਧਣ ਤੋਂ ਬਾਅਦ ਜਿਹੜੇ ਦੁੱਧ ਦੇ ਰੇਟ ਸੀ ਉਹ 1900 ਰੁਪਏ ਲੀਟਰ ਤੱਕ ਚਲੇ ਗਏ ਸੀ। ਫਿਰ ਅਸੀਂ ਜੇਕਰ ਗੱਲ ਕਰੀਏ ਤਾਂ ਚੌਲਾਂ ਦੇ ਜਿਹੜੇ ਰੇਟ ਸੀ, ਜਿਹੜੇ ਅਨਾਜ ਦੇ ਰੇਟ ਸੀ ਉਹ 500 ਨੂੰ, ਚੀਨੀ ਦੇ ਰੇਟ 500 ਭਾਰਤ ਦੀ ਕਰੰਸੀ ਦੇ ਅਨੁਸਾਰ ਉਹ ਲੰਘੇ ਸੀ। ਫਿਰ ਉਸ ਤੋਂ ਬਾਅਦ ਉੱਥੇ ਪੰਪਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਆਰਮੀ ਲਾਉਣ ਦੀ ਨੌਬਤ ਆ ਗਈ ਸੀ ਉਹ ਗੱਲ ਵੀ ਅਸੀਂ ਸਾਂਝੀ ਕੀਤੀ ਸੀ। ਉਸ ਤੋਂ ਬਾਅਦ ਉੱਥੇ ਅਸਤੀਫੇ ਦਾ ਮਸਲਾ ਤੇ ਲੋਕਾਂ ਦੇ ਵਿੱਚ ਜਿਹੜੀ ਹਿੰਸਾ ਭੜਕੀ ਸੀ, ਸ਼੍ਰੀਲੰਕਾ ਦੇ ਲੋਕਾਂ ਨੇ ਉਥੋਂ ਦੀ ਹਕੂਮਤ ਨੂੰ ਵੰਗਾਰਿਆ ਤੇ ਘੇਰਨ ਦੀ ਗੱਲ ਕੀਤੀ ਸੀ
ਜੀ।
ਤਾਜ਼ਾ ਸਥਿਤੀ ਜੇਕਰ ਗੱਲ ਕਰੀਏ ਤਾਂ ਸ਼੍ਰੀਲੰਕਾ ਦੇ ਵਿੱਚ ਐਮਰਜੈਂਸੀ ਜਿਹੜੀ ਲਾਗੂ ਹੋ ਗਈ ਹੈ ਤੇ ਜਿਹੜੇ ਉਥੋਂ ਦੇ ਰਾਸ਼ਟਰਪਤੀ ਸੀ ਰਾਜਪਕਸੇ ਉਹ ਦੇਸ਼ ਛੱਡ ਕੇ ਚਲੇ ਗਏ ਨੇ, ਕਿਉਂਕਿ ਉਹਨਾਂ ਦਾ ਵਿਰੋਧ ਆ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਸੀ। ਅਸੀਂ ਪਿਛਲੇ ਦਿਨਾਂ ਵਿੱਚ ਕੁਝ ਜਿਹੜੀਆਂ ਫੋਟੋ ਕੁਝ ਵੀਡੀਓ ਵਾਇਰਲ ਹੁੰਦੀਆਂ ਦੇਖੀਆਂ
ਜੀ,
ਜਿਸ ਤਰੀਕੇ ਨਾਲ ਤਾਲਿਬਾਨ ਨੇ ਕਬਜ਼ਾ ਕੀਤਾ ਸੀ ਅਫਗਾਨਿਸਤਾਨ ਦੇ ਉੱਤੇ ਤੇ ਉਹ ਹਰ ਥਾਂ ਦੇ ਉੱਤੇ ਤਾਲਿਬਾਨ ਨੇ ਜਿਹੜੇ ਸੀਗੇ ਉਹ ਅਫਗਾਨਿਸਤਾਨ ਦੀਆਂ ਜਿਮ ਦੇ ਵਿੱਚ, ਲਾਇਬ੍ਰੇਰੀਆਂ ਵਿੱਚ, ਭਵਨਾਂ ਦੇ ਵਿੱਚ ਅਸਰ ਦੇਖਣ ਨੂੰ ਮਿਲਦੇ ਸੀ। ਉਹੋ ਜਿਹੀ ਸਥਿਤੀ ਹੈ ਜਿਹੜੀ, ਬਿਲਕੁਲ ਉਹੋ ਜਿਹੀ ਸਥਿਤੀ ਹੈ ਜਿਹੜੀ ਉਹ ਇੱਥੇ ਬਣੀ ਹੋਈ ਹੈ। ਇੱਥੇ ਆਮ ਲੋਕ ਨੇ ਜਿਹੜੇ ਰਾਸ਼ਟਰਪਤੀ ਭਵਨ ਦੇ ਵਿੱਚ ਕਿਸ ਤਰੀਕੇ ਨਾਲ ਸਵਿਮਿੰਗ ਕਰ ਰਹੇ ਸੀ, ਖੇਡ ਰਹੇ ਸੀ, ਕਹਿਣ ਦਾ ਭਾਵ ਹੈ ਕਿ ਇੱਥੇ ਜਿਹੜਾ ਵਿਦਰੋਹ ਸੀਗਾ ਉਹ ਚਾਹੇ ਫੌਜ ਲਾ ਕੇ ਇਸ ਵਿਦਰੋਹ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਫਿਰ ਵੀ ਉਹ ਜਿਹੜਾ ਵਿਦਰੋਹ ਸੀਗਾ ਉਹ ਡੱਕਿਆ ਨਹੀਂ ਗਿਆ ਸੀ
ਜੀ।
ਹੁਣ ਆਖਿਰ ਕੀ ਹੋਇਆ ਕਿ ਜਿਹੜੇ ਸ਼੍ਰੀਲੰਕਾ ਦੇ ਜਿਹੜੇ ਰਾਸ਼ਟਰਪਤੀ ਸੀਗੇ ਰਾਜਪਕਸੇ ਉਹ ਦੇਸ਼ ਛੱਡ ਕੇ ਫੌਜੀ ਜਹਾਜ਼ ਦੇ ਵਿੱਚ ਮਾਲਦੀਵਾਜ਼ ਵੱਲ ਭੱਜ ਗਏ ਨੇ, ਜਾਂ ਕਹਿ ਲਈਏ ਕਿ ਉਹ ਦੇਸ਼ ਛੱਡ ਕੇ ਚਲੇ ਗਏ
ਜੀ।
ਹਾਲਾਂਕਿ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਉਹ ਅਸਤੀਫਾ ਦੇਣਗੇ ਤੇ ਅਸਤੀਫਾ ਦੇਣ ਤੋਂ ਬਾਅਦ ਜਿਹੜੇ ਉੱਥੇ ਪ੍ਰਧਾਨ ਮੰਤਰੀ ਨੇ ਉਹਨੂੰ ਆਰਜ਼ੀ ਤੌਰ ਤੇ ਜਾਂ ਕਾਰਜਕਾਰੀ ਤੌਰ ਤੇ ਇੱਕ ਵਾਰੀ ਰਾਸ਼ਟਰਪਤੀ ਥਾਪਿਆ ਜਾਊਗਾ। ਉਹਨਾਂ ਨੂੰ ਇੱਕ ਗੱਲ ਦਾ ਡਰ ਜਿਹੜਾ ਉਹ ਸਤਾ ਰਿਹਾ ਸੀ ਵੀ ਜੇਕਰ ਉਹਨਾਂ ਨੇ ਇੱਥੇ ਅਸਤੀਫਾ ਦੇ ਦਿੱਤਾ, ਮੈਂ ਇੱਕ ਗੱਲ ਦੱਸ ਦੇਵਾਂਗੀ, ਰਾਸ਼ਟਰਪਤੀ ਜਦੋਂ ਤੁਸੀਂ ਕੁਰਸੀ ਉੱਤੇ ਬੈਠਦੇ ਹੋ ਤਾਂ ਰਾਸ਼ਟਰਪਤੀ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕਦੀ ਜਿੰਨਾ ਚਿਰ ਤੁਸੀਂ ਮੌਜੂਦਾ ਰਾਸ਼ਟਰਪਤੀ ਹੋ, ਤੁਹਾਡੇ ਖਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਜਾ ਸਕਦਾ
ਜੀ।
ਉਹਨੂੰ ਇਸ ਗੱਲ ਦਾ ਕਲੀਅਰ ਸੀਗਾ ਵੀ ਜੇਕਰ ਉਹ ਰਾਸ਼ਟਰਪਤੀ ਦੀ ਕੁਰਸੀ ਤੋਂ ਅਸਤੀਫਾ ਦੇਣਗੇ ਤਾਂ ਉਹ ਆਮ ਨਾਗਰਿਕਾਂ ਵਿੱਚ ਸ਼ਾਮਲ ਹੋ ਜਾਣਗੇ ਤੇ ਉਹਨਾਂ ਤੇ ਕੇਸ ਵੀ ਦਰਜ ਹੋਊਗਾ ਤੇ ਉਹਨਾਂ ਦੀ ਗ੍ਰਿਫਤਾਰੀ ਵੀ ਪਾ ਦਿੱਤੀ ਜਾਊਗੀ। ਤਾਂ ਉਹਨਾਂ ਨੇ ਸਮੇਂ ਨੂੰ ਵਿਚਾਰਦੇ ਹੋਏ ਪਹਿਲਾਂ ਵੀ ਚਾਹੇ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ, ਪਰ ਇਸ ਵਾਰੀ ਉਹ ਫੌਜੀ ਸੈਨਾ ਦੇ ਨਾਲ ਜਾਂ ਕਹਿ ਲਓ ਫੌਜੀ ਜਹਾਜ਼ ਦੇ ਵਿੱਚ ਸ਼੍ਰੀਲੰਕਾ ਛੱਡ ਕੇ ਆਪਣੇ ਦੇਸ਼ ਤੋਂ ਕੂਚ ਕਰ ਗਏ ਨੇ ਤੇ ਕਹਿੰਦੇ ਦਾ ਆਖਰੀ ਨਿਸ਼ਾਨਾ ਸਿੰਗਾਪੁਰ ਪਹੁੰਚਣਾ ਹੈ। ਤੇ ਹਾਲਾਂਕਿ ਉਹਨੇ ਇੱਕ ਵਾਅਦਾ ਕੀਤਾ ਸੀ ਕਿ ਉਸ ਵਾਅਦੇ ਦੇ ਅਨੁਸਾਰ ਉਹ ਅਸਤੀਫਾ ਦੇਣਗੇ, ਤੇ ਮੈਂ ਵੀ ਇਸ ਗੱਲ ਨੂੰ ਸਪਸ਼ਟ ਕਰਦਾ ਕਿ ਉਹ ਅਸਤੀਫਾ ਜ਼ਰੂਰ ਦੇਣਗੇ, ਵਾਅਦਾ ਵੀ ਪੂਰਾ ਕਰਨਗੇ, ਪਰ ਉਹ ਇਸ ਗੱਲ ਨੂੰ ਜਾਣਦੇ ਸੀ ਵੀ ਜੇਕਰ ਦੇਸ਼ ਵਿੱਚ ਰਹਿੰਦੇ ਹੋਏ ਉਹ ਅਸਤੀਫਾ ਦਿੰਦੇ ਆ ਤਾਂ ਜਿਹੜੀਆਂ ਸਮੱਸਿਆਵਾਂ ਹੈ, ਜੇਕਰ ਉਹ ਦੇਸ਼ ਵਿੱਚ ਰਹਿੰਦੇ ਅਸਤੀਫਾ ਦਿੰਦੇ ਆ ਤਾਂ ਜਿਹੜੀਆਂ ਸਮੱਸਿਆਵਾਂ ਹੈ ਉਹ ਉਹਨਾਂ ਲਈ ਵੱਧ ਜਾਣਗੀਆਂ, ਵਿਰੋਧੀ ਧਿਰ ਵਾਲੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਸਕਦੇ
ਜੀ।
ਰਾਸ਼ਟਰਪਤੀ ਨੇ ਫੋਨ ਦੇ ਉੱਤੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੇ ਵਾਅਦੇ ਮੁਤਾਬਕ ਅਸਤੀਫਾ ਵੀ ਦੇਣਗੇ ਤੇ 20 ਜੁਲਾਈ ਨੂੰ ਚੁਣਿਆ ਜਾਣਾ ਹੈ ਨਵਾਂ ਰਾਸ਼ਟਰਪਤੀ, ਉਹਨਾਂ ਚਿਰ ਇਹ ਕਾਰਜਕਾਰੀ ਜਿਹੜਾ ਕੰਮ ਹੈ ਚੱਲੂਗਾ। ਉੱਥੋਂ ਦੀ ਜਿਹੜੀ ਸਥਿਤੀ ਹੈ ਉਹ ਇਹ ਦੱਸਦੀ ਹੈ ਕਿ ਇੱਥੇ ਪੂਰੀ ਤਰੀਕੇ ਨਾਲ ਉਥਲ ਪੁਥਲਾ, ਦੂਸਰੇ ਪਾਸੇ ਜਿਹੜਾ ਦੋਸ਼ ਹੈ ਉਹ ਇਹ ਲਾਇਆ ਜਾ ਰਿਹਾ ਹੈ ਕਿ ਭਾਰਤ ਹੈ ਜਿਹੜਾ ਉਹ ਰਾਸ਼ਟਰਪਤੀ ਦਾ ਸਾਥ ਦੇ ਰਿਹਾ, ਪਰ ਭਾਰਤ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਲੋਕਤੰਤਰ ਦਾ ਸਾਥ ਦੇ ਰਿਹਾ, ਲੋਕਾਂ ਦਾ ਸਾਥ ਦੇ ਰਿਹਾ, ਉਹ ਭਾਰਤ ਕਦੇ ਵੀ ਉੱਥੋਂ ਦੇ ਰਾਸ਼ਟਰਪਤੀ ਦੇ ਪੱਖ ਦੇ ਵਿੱਚ ਜਾਂ ਕਹਿ ਲਓ ਕਿ ਉਹਨਾਂ ਦੀਆਂ ਹਕੂਮਤਾਂ ਦੇ ਕਿਸੇ ਇੱਕ ਇਨਸਾਨ ਦੇ ਪੱਖ ਵਿੱਚ ਨਹੀਂ ਖੜਦਾ। ਭਾਰਤ ਦੀ ਸਥਿਤੀ ਜਿਹੜੀ ਸਪਸ਼ਟ ਹੈ ਸ਼੍ਰੀਲੰਕਾ ਦੀ ਸਥਿਤੀ ਨੂੰ ਲੈ ਕੇ ਕਿ ਉਹ ਉੱਥੋਂ ਦੇ ਲੋਕਾਂ ਦੇ ਨਾਲ ਖੜਾ ਹੋਇਆ, ਭਾਰਤ ਦੀ ਸਮੁੱਚੀ ਲੀਡਰਸ਼ਿਪ ਲੋਕਤੰਤਰ ਦਾ ਫੈਲਾਓ ਜਾਂ ਲੋਕਤੰਤਰ ਦੇ ਨਿਭਾਓ ਦੇ ਨਾਲ ਖੜਦੀ ਹੈ। ਇਹ ਸਾਰੇ ਕਾਸੇ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਸ਼੍ਰੀਲੰਕਾ ਦੇ ਵਿੱਚ ਆਉਣ ਵਾਲੇ ਜਿਹੜੇ ਸਾਲ ਨੇ ਉਹ ਕਾਫੀ ਚਿੰਤਾ ਭਰੇ ਹੋਣਗੇ, ਕਿਉਂਕਿ ਜਿੱਥੇ ਆਰਥਿਕ ਮੰਦਹਾਲੀ ਦੇ ਵਧਣ ਕਰਕੇ, ਆਰਥਿਕ ਮੰਦਹਾਲੀ ਦੇ ਵਧਣ ਦਾ ਇੱਕ ਹੋਰ ਕਾਰਨ ਹੈ ਜੀ, ਮੈਂ ਤੁਹਾਡੇ ਨਾਲ ਉਹ ਵੀ ਡਿਸਕਸ ਕਰਦਾ ਜਾਵਾਂ ਕਿ ਪਿਛਲੇ ਦਿਨੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਸੰਮੇਲਨ ਦੇ ਵਿੱਚ ਬੋਲ ਰਹੇ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਜੇਕਰ ਤੁਸੀਂ ਮੁਕਤੀ ਵਾਲੀਆਂ ਸਕੀਮਾਂ ਲੋਕਾਂ ਨੂੰ ਲਭਾਉਣ ਵਾਲੀਆਂ ਸਕੀਮਾਂ, ਲੋਕਾਂ ਨੂੰ ਆਪਣੇ ਨਾਲ ਜੋੜਨ ਵਾਲੀਆਂ ਸਕੀਮਾਂ ਢੇਰਾਂ ਦੀਆਂ ਢੇਰ ਦੇਵੋਗੇ ਤਾਂ ਜਿਹੜੀ ਸਥਿਤੀ ਆ ਉਹ ਸ਼੍ਰੀਲੰਕਾ ਵਰਗੀ ਹੋ ਜੂਗੀ
ਜੀ।
ਅਸਲ ਵਿੱਚ ਕੀ ਸੀਗਾ ਕਿ ਸ਼੍ਰੀਲੰਕਾ ਵਿੱਚ ਜਿਹੜੀ ਸੱਤਾ ਸੀ ਉਹ ਸੱਤਾ ਦੇ ਵਿੱਚ ਸਾਰੇ ਦੇ ਸਾਰੇ ਜਾਂ ਕਹਿ ਲਈਏ ਕਿ ਬਹੁਤੇ ਦੇ ਬਹੁਤੇ ਜਿਹੜੇ ਸੀਗੇ ਉਹ ਉਹਨਾਂ ਦੇ ਖਾਸਮ ਖਾਸ ਰਿਸ਼ਤੇਦਾਰ ਭਤੀਜਾਵਾਦ, ਭੂਆ ਭਤੀਜਾਵਾਦ, ਚਾਚਾ ਭਤੀਜਾਵਾਦ ਉਹ ਸਾਰੂ ਹੋ ਗਿਆ ਸੀ। ਉਸ ਨੇ ਸ਼੍ਰੀਲੰਕਾ ਦੇ ਹਿੱਤ ਵਿੱਚ ਸੋਚਣਾ ਛੱਡ ਦਿੱਤਾ ਸੀ। ਉਹ ਆਪਣੀਆਂ ਜਿਹੜੀਆਂ ਸੰਪਤੀਆਂ ਵਧਾਉਣ ਦੇ ਸਿਲਸਿਲੇ ਦੇ ਵਿੱਚ ਜੁੱਟ ਗਏ ਸੀ ਤੇ ਲੋਕਾਂ ਦੀਆਂ ਵੋਟਾਂ ਲੈਣ ਦੇ ਲਈ ਉੱਥੋਂ ਦੀ ਰਾਜਨੀਤੀ ਹੈ ਉਹ ਮੁਕਤਖੋਰੀਆਂ ਸਕੀਮਾਂ ਦੇ ਉੱਤੇ ਆਧਾਰਿਤ ਹੋ ਗਈ ਸੀ। ਜਿਸ ਤਰੀਕੇ ਨਾਲ ਹੁਣ ਭਾਰਤ ਦੇ ਵਿੱਚ ਵੀ ਇਹ ਟ੍ਰੈਂਡ ਸੈੱਟ ਹੋ ਰਿਹਾ। ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਮੋਦੀ ਸਾਹਿਬ ਨੇ ਕਿਹਾ ਵੀ ਇਸ ਤਰੀਕੇ ਦੀਆਂ ਜਿਹੜੀਆਂ ਸਕੀਮਾਂ ਉਹ ਦੇਸ਼ ਨੂੰ ਆਰਥਿਕ ਮੰਦਹਾੜੇ ਵੱਲ ਲੈ ਕੇ ਜਾਂਦੀਆਂ ਨੇ। ਮੈਂ ਇੱਕ ਗੱਲ ਸਵਾਲ ਇੱਥੇ ਵੀ ਕਰ ਦੇਵਾਂ, ਚਾਹੇ ਗੱਲ ਸਾਡੀ ਸ਼੍ਰੀਲੰਕਾ ਦੇ ਨਾਲ ਚੱਲੀ ਸੀ ਜਿੱਥੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇਸ ਸਕੀਮਾਂ ਦਾ ਦੀ ਆਲੋਚਨਾ ਕਰਦੇ ਨੇ, ਮੈਂ ਉਹਨਾਂ ਦੀ ਤਾਰੀਫ ਕਰਦਾ ਹਾਂ
ਜੀ।
ਪਰ ਸਵਾਲ ਇੱਕ ਇਹ ਵੀ ਕਰਦਾ ਹੈ ਕਿ ਸ਼੍ਰੀਲੰਕਾ ਵਾਂਗੂ ਸਾਡੇ ਭਾਰਤ ਦੇ ਵਿੱਚ ਸਕੀਮਾਂ ਨੂੰ ਲਾਂਚ ਕੌਣ ਕਰਦਾ ਹੈ, ਇਹਨਾਂ ਸਕੀਮਾਂ ਨੂੰ ਲਾਂਚ ਕੀਤਾ, ਇਹਨਾਂ ਸਕੀਮਾਂ ਦਾ ਜਿਹੜਾ ਮੁੱਢਾ ਹੈ ਉਹ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਤੋਂ ਵੀ ਵੱਜਦਾ ਹੈ
ਜੀ।
ਭਾਜਪਾ ਨੇ ਇਹਦੀਆਂ ਸਕੀਮਾਂ ਨੇ ਉਹ ਕਾਫੀ ਹੱਦ ਦੇ ਉੱਤੇ ਵਧਾਈਆਂ ਨੇ, ਜਿਸ ਤਰੀਕੇ ਨਾਲ 15 ਲੱਖ ਖਾਤਿਆਂ ਦੇ ਵਿੱਚ ਆਉਣਾ, ਹੋਰ ਬਹੁਤ ਤਰੀਕੇ ਦੀਆਂ ਮੁਕਤੀ ਦੀਆਂ ਸਕੀਮਾਂ ਜਿਹੜੀਆਂ ਯੂਪੀ ਤੇ ਬਿਹਾਰ ਵਿੱਚ ਅਕਸਰ ਦੇਖਣ ਨੂੰ ਮਿਲਦੀਆਂ ਨੇ, ਇਲੈਕਸ਼ਨਾਂ ਦੇ ਨੇੜੇ ਵੀ ਤੇ ਇਲੈਕਸ਼ਨਾਂ ਤੋਂ ਬਾਅਦ ਵਿੱਚ ਵੀ। ਤੁਸੀਂ ਸਿਰਫ ਬਿਆਨਬਾਜ਼ੀ ਨਾ ਕਰੋ ਕਿ ਇਸ ਤਰੀਕੇ ਨਾਲ ਹੁੰਦਾ ਤਾਂ ਇਸ ਤਰੀਕੇ ਨਾਲ ਹੋ ਜੂਗਾ, ਪਰ ਉੱਥੇ ਇੱਕ ਇਹ ਵੀ ਗੱਲ ਹੈ ਕਿ ਤੁਸੀਂ ਆਪ ਵੀ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਜਿਹੜੀਆਂ ਸਕੀਮਾਂ ਤੁਸੀਂ ਦਿੰਦੇ ਹੋ ਕਿਤੇ ਇਹ ਸਕੀਮਾਂ ਸ਼੍ਰੀਲੰਕਾ ਵਾਂਗੂ ਭਾਰਤ ਦੀ ਸਥਿਤੀ ਨੂੰ ਨਾਜ਼ੁਕ ਨਾ ਕਰ ਦੇਣ। ਜੇ ਅਸੀਂ ਮੁੜ ਕੇ ਫਿਰ ਗੱਲ ਕਰੀਏ ਤਾਂ ਜਿਹੜੇ ਡੇਲੀ ਮਿਰਰ ਇੱਕ ਅਖਬਾਰ ਹੈ ਜੀ ਉੱਥੋਂ ਦਾ, ਡੇਲੀ ਮਿਰਰ ਨੇ ਇੱਕ ਗੱਲ ਦੀ ਹੋਰ ਪੁਸ਼ਟੀ ਕੀਤੀ ਹੈ ਕਿ ਰਾਜਪਾਲ ਅੱਜ ਸਿੰਗਾਪੁਰ ਪਹੁੰਚ ਜਾਣਗੇ ਤੇ ਉੱਥੇ ਜਾ ਕੇ ਹੋ ਸਕਦਾ ਕਿ ਉਹ ਸੰਭਾਵਨਾ ਹੈ ਕਿ ਉਹ ਅਸਤੀਫਾ ਦੇ ਦੇਣ। ਬੀਬੀਸੀ ਦੀ ਇੱਕ ਖਬਰ ਹੈ ਜੀ, ਬੀਬੀਸੀ ਦੀ ਖਬਰ ਕਹਿੰਦੀ ਹੈ ਕਿ ਰਾਜਪਾਲ ਦੇ ਜਿਹੜੇ ਛੋਟੇ ਭਰਾ ਤੇ ਵਿੱਤ ਮੰਤਰੀ ਬਾਂਸਲ ਰਾਜਪਕਸੇ ਉਹ ਵੀ ਕਹਿੰਦੇ ਦੇਸ਼ ਛੱਡ ਗਏ ਨੇ। ਇਹ ਪੂਰੀ ਸਥਿਤੀ ਵਿੱਚ ਰਲਿਆ ਮਿਲਿਆ ਜਿਹੜਾ ਰਿਸਪੌਂਸ ਹੈ ਉਹ ਦੇਖਣ ਨੂੰ ਮਿਲ ਰਿਹਾ। ਕੁਝ ਲੋਕ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਕਿ ਉਹ ਕਿਉਂ ਛੱਡ ਕੇ ਗਏ ਨੇ, ਤੇ ਬਹੁਤੇ ਲੋਕ ਇਸ ਗੱਲ ਤੇ ਖੁਸ਼ੀ ਮਨਾ ਰਹੇ ਨੇ ਕਿ ਇਸ ਦੇਸ਼ ਨੂੰ ਉਜਾੜਨ ਵਾਲੇ ਜਾਂ ਇਸ ਦੇਸ਼ ਨੂੰ ਇਸ ਸਥਿਤੀ ਵਿੱਚ ਸਿੱਟਣ ਵਾਲੇ ਰਾਜਪਾਲ ਇਸ ਦੇਸ਼ ਵਿੱਚ ਰਹਿਣੇ ਵੀ ਨਹੀਂ ਚਾਹੀਦੇ, ਮਾਫ਼ ਕਰਨਾ ਰਾਸ਼ਟਰਪਤੀ ਇਸ ਦੇਸ਼ ਵਿੱਚ ਰਹਿਣੇ ਵੀ ਨਹੀਂ ਚਾਹੀਦੇ, ਉਹਨਾਂ ਨੂੰ ਛੱਡ ਹੀ ਜਾਣਾ ਚਾਹੀਦਾ ਸੀ। ਸ਼੍ਰੀਲੰਕਾ ਦੀ ਸਥਿਤੀ ਨੂੰ ਜਦੋਂ ਦੇਖਦੇ ਹਾਂ ਤਾਂ ਉਹਦੇ ਉੱਤੇ ਬਹੁਤਾ ਕੁਝ ਹੈ ਜਿਹੜਾ ਉਹ ਰਾਜਨੀਤਿਕ ਤੌਰ ਤੇ ਕੀਤੀ ਹੋਈ ਲੁੱਟ ਸੁੱਟ ਦੇ ਲੇਖੇ ਜਾ ਲੱਗਦਾ ਹੈ ਜੀ।
ਐਡਾ ਵੱਡਾ ਕਰਜ਼ਾ ਮਾਫ਼ ਕਿੱਦਾਂ ਕਰਨਗੇ? ਜਿਸ ਹਿਸਾਬ ਨਾਲ ਪਾਕਿਸਤਾਨ ਦਾ ਵੀ ਕਰਜ਼ਾ ਬਹੁਤ ਚੜਿਆ ਹੋਇਆ, ਇਸ ਹਿਸਾਬ ਨਾਲ ਸ਼੍ਰੀਲੰਕਾ ਦਾ ਵੀ ਕਰਜ਼ਾ ਬਹੁਤ ਚੜਿਆ ਹੋਇਆ, ਲੋਕੀ ਇਹਨਾਂ ਨੂੰ ਪੈਸੇ ਦੇ ਕੇ ਰਾਜੀ, ਤੇ ਇਹ ਮੁੜ ਕੇ ਬੈਲੈਂਸ ਕਿਸ ਤਰ੍ਹਾਂ ਆਣਗੇ? ਬੈਲੈਂਸ ਤਾਂ ਛੱਡੋ, ਲੋਕਾਂ ਨੂੰ ਕਿਸ ਤਰ੍ਹਾਂ ਸੰਭਾਲਣਗੇ?
ਬਿਲਕੁਲ ਜੀ, ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਪਾਕਿਸਤਾਨ ਦੇ ਉੱਤੇ ਇੱਕ ਬਹੁਤ ਵੱਡੀ ਪੰਡ ਹੈ, ਮੈਂ ਤਾਂ ਇਹ ਵੀ ਕਹਿ ਦੇਵਾਂ ਕਿ ਭਾਰਤ ਦੀ ਸਥਿਤੀ ਠੀਕ ਹੈ, ਕਾਫੀ ਬਿਹਤਰ ਹੈ ਏਸ਼ੀਆ ਦੇ ਵਿੱਚ, ਪਰ ਇੰਨੀ ਬਿਹਤਰ ਨਹੀਂ ਕਿ ਉਹ ਮਾੜੇ ਵੱਲ ਨਾ ਜਾ ਸਕੇ
ਜੀ।
ਜੇਕਰ ਇਸ ਤਰੀਕੇ ਦੇ ਨਾਲ ਹੀ ਭਾਰਤ ਦੀਆਂ ਜਿਹੜੀਆਂ ਸਰਕਾਰਾਂ ਹੈ ਉਹ ਇਸ ਤਰਫ ਤੁਰੀਆਂ ਜਾਣਗੀਆਂ, ਇਸ ਤਰੀਕੇ ਦੀਆਂ ਲੋਕ ਲਭਾਉਣੀਆਂ ਸਕੀਮਾਂ ਵੱਲ ਤੁਰੀਆਂ ਜਾਣਗੀਆਂ, ਭਾਰਤ ਦੇ ਹਿੱਤ ਨਾਲੋਂ ਪਹਿਲਾਂ ਰਾਜਨੀਤਿਕ ਹਿੱਤ ਰੱਖਣਗੀਆਂ, ਸਮੱਸਿਆਵਾਂ ਭਾਰਤ ਲਈ ਵੀ ਖੜਨਗੀਆਂ
ਜੀ।
ਅੱਗੇ ਅਸੀਂ ਗੱਲ ਕਰੀਏ ਤਾਂ ਏਸ਼ੀਆ ਦੇ ਕਾਫੀ ਮੁਲਕਾਂ ਦੀ ਗੱਲ ਕਰਨੀ ਪੈਂਦੀ ਹੈ। ਅਫਗਾਨਿਸਤਾਨ ਦੇ ਸਿਰ ਵਾਲਾ ਕਰਜ਼ਾ ਵੀ ਸਾਨੂੰ ਨਹੀਂ ਭੁੱਲਣਾ ਚਾਹੀਦਾ, ਪਾਕਿਸਤਾਨ ਵਾਲਾ ਕਰਜ਼ਾ ਵੀ ਸਾਨੂੰ ਨਹੀਂ ਭੁੱਲਣਾ ਚਾਹੀਦਾ। ਪਾਕਿਸਤਾਨ ਜਿਹਦੇ ਸਿਰ ਦੇ ਉੱਤੇ ਬਹੁਤਾ ਕਰਜ਼ਾ ਜਿਹੜਾ ਉਹ ਚੀਨ ਦਾ ਤੇ ਨਾਲ ਦੀ ਨਾਲ ਅਮਰੀਕਾ ਦਾ ਕਰਜ਼ਾ ਵੀ ਹੈ
ਜੀ।
ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਫਗਾਨਿਸਤਾਨ ਦੀ ਤਾਂ ਅਫਗਾਨਿਸਤਾਨ ਦੇ ਉੱਤੇ ਜਿਹੜਾ ਇਨਵੈਸਟਮੈਂਟ ਭਾਰਤ ਦੀ ਵੀ ਹੈ, ਪਰ ਉੱਥੇ ਬਹੁਤਾ ਜਿਹੜਾ ਕਰਜ਼ਾ ਉਹ ਅਮਰੀਕਾ ਦੇ ਨਾਲ ਜਾ ਕੇ ਰੂਸ ਦੇ ਨਾਲ ਜਾ ਕੇ ਜੁੜ ਜਾਂਦਾ ਹੈ
ਜੀ।
ਤੇ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਸਿਰ ਦੇ ਉੱਤੇ ਜਿਹੜਾ ਕਰਜ਼ਾ ਉਹ ਅਮਰੀਕਾ ਦੇ ਨਾਲ ਜਾ ਕੇ ਜੁੜਦਾ ਹੈ। ਇਹ ਸਾਰਾ ਕੁਝ ਜਿਹੜਾ ਅਸੀਂ ਏਸ਼ੀਆ ਦੇ ਵਿੱਚ ਉਥਲ ਪੁਥਲ ਦੇਖ ਰਹੇ ਹਾਂ, ਇਹ ਰਾਜਨੀਤਿਕ ਘਰਾਣਿਆਂ ਦੀ ਦੇਣ ਹੈ
ਜੀ।
ਇਹ ਜੋ ਅਸੀਂ ਏਸ਼ੀਆ ਦੇ ਵਿੱਚ ਉਥਲ ਪੁਥਲ ਦੇਖ ਰਹੇ ਹਾਂ, ਇਹਦੇ ਵਿੱਚ ਗੱਲ ਹੋਰ ਵੀ ਜੁੜਦੀ ਹੈ ਕਿ ਇੱਥੋਂ ਦੇ ਦੇਸ਼ਾਂ ਨੇ ਯੂਰਪ ਦੀਆਂ ਰਣਨੀਤੀਆਂ ਨੂੰ ਸਮਝਿਆ ਨਹੀਂ, ਯੂਰਪ ਦੀਆਂ ਰਣਨੀਤੀਆਂ ਦਾ ਉਹ ਸ਼ਿਕਾਰ ਹੁੰਦੇ ਰਹੇ ਸਮੇਂ ਸਮੇਂ ਤੇ
ਜੀ।
ਦੇਖੋ, ਯੂਰਪ ਦੀ ਧਰਤੀ ਕੁਝ ਯੁੱਧਾਂ ਤੋਂ ਸਿੱਖਦੀ ਹੈ ਤੇ ਉਸ ਤੋਂ ਬਾਅਦ ਉਹ ਉਹਨਾਂ ਯੁੱਧਾਂ ਨੂੰ ਆਪਣੀ ਧਰਤੀ ਤੋਂ ਟਾਲ ਕੇ ਰੱਖਦੀ ਹੈ
ਜੀ।
ਕੋਸ਼ਿਸ਼ ਕਰਦੀ ਹੈ ਕਿ ਇਹ ਯੁੱਧਾਂ ਦਾ ਜਿਹੜਾ ਅਖਾੜਾ ਹੈ ਉਹ ਮੱਧ ਏਸ਼ੀਆ ਬਣਿਆ ਰਹੇ, ਏਸ਼ੀਆ ਬਣਿਆ ਰਹੇ, ਪਾਕਿਸਤਾਨ ਭਾਰਤ ਬਣਿਆ ਰਹੇ, ਜਾਂ ਕਹਿ ਦਈਏ ਕਿ ਉਹ ਯੂਰਪ ਨਾ ਬਣੇ। ਹੁਣ ਵੀ ਜੇਕਰ ਯੂਰਪ ਨੇ ਆਪਣੇ ਆਪ ਨੂੰ ਹਥਿਆਰਾਂ ਦੇ ਵਿੱਚ ਜਾਂ ਕਹਿ ਲਈਏ ਕਿ ਰੂਸ ਦੇ ਨਾਲ ਸਿੱਧੀ ਨਹੀਂ ਅਸਿੱਧੀ ਲੜਾਈ ਲੜਨ ਦੇ ਲਈ ਯੂਕਰੇਨ ਤੇ ਰੂਸ ਦੀ ਲੜਾਈ ਨੂੰ ਉਤਸ਼ਾਹਿਤ ਕੀਤਾ
ਜੀ,
ਇਹ ਸਾਰਾ ਕੁਝ ਇਹਨਾਂ ਚਿਰ ਸਮਝਣਗੇ ਨਹੀਂ। ਇਹ ਪੂਰੀ ਦੀ ਪੂਰੀ ਜਿਹੜੀ ਜੀਓ ਪੋਲਿਟਿਕਸ ਹੈ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਭਾਰਤ ਹੋ ਗਿਆ, ਪਾਕਿਸਤਾਨ ਹੋ ਗਿਆ, ਅਫਗਾਨਿਸਤਾਨ ਹੋ ਗਿਆ, ਇਹਨਾਂ ਦੇਸ਼ਾਂ ਨੂੰ ਹਮੇਸ਼ਾ ਹੀ ਹੱਥ ਕੰਡੇ ਦੇ ਰੂਪ ਵਿੱਚ ਵੱਡੀਆਂ ਸ਼ਕਤੀਆਂ ਨੇ ਵਰਤਿਆ, ਚਾਹੇ ਉਹ ਸ਼ਕਤੀਆਂ ਯੂਰਪ ਦੀਆਂ ਤੇ ਚਾਹੇ ਉਹ ਸ਼ਕਤੀਆਂ ਏਸ਼ੀਆ ਦੇ ਨਾਲ ਸੰਬੰਧ ਰੱਖਦੀਆਂ
ਜੀ।
ਜਦੋਂ ਅਸੀਂ ਇਹਨਾਂ ਗੱਲਾਂ ਨੂੰ ਸਮਝਣਾ ਸ਼ੁਰੂ ਕਰ ਦੇਣੀਆਂ ਇਹ ਕੰਟਰੀਆਂ, ਇਹ ਦੇਸ਼, ਉਸ ਤੋਂ ਬਾਅਦ ਇਹਨਾਂ ਕਰਜ਼ਿਆਂ ਦਾ ਹੱਲ ਹੋ ਸਕਦਾ। ਤੁਸੀਂ ਕਹਿੰਦੇ ਹੋ ਕਿ ਇਹ ਕਰਜ਼ਾ ਬਹੁਤ ਵੱਡੀ ਰਕਮ ਹੈ, ਮੈਂ ਇੱਕ ਵਾਰੀ ਇਹ ਵੀ ਮੰਨ ਲੈਂਦਾ ਕਿ ਕੋਈ ਭਲਾ ਵੇਲਾ ਆਊਗਾ ਕਿ ਇਹ ਕਰਜ਼ਿਆਂ ਦੀਆਂ ਭਾਰੀਆਂ ਰਕਮਾਂ ਮੋੜੀਆਂ ਵੀ ਜਾ ਸਕਣਗੀਆਂ, ਪਰ ਸਵਾਲ ਤਾਂ ਇਹ ਹੈ ਕਿ ਕਰਜ਼ਾ ਚੜ੍ਹਨ ਦੇ ਕਾਰਨ ਕਿਹੜੇ ਰਹੇ। ਉਹਨਾਂ ਕਾਰਨਾਂ ਨੂੰ ਜਿੰਨਾ ਚਿਰ ਇਹ ਸਰਕਾਰਾਂ ਇਹ ਦੇਸ਼ ਨਹੀਂ ਘੋਖਣਗੇ ਉਹਨਾਂ ਚਿਰ ਇਹ ਕਰਜ਼ਾ ਚੜ੍ਹਨ ਲੱਥਣ ਦਾ ਸਿਲਸਿਲਾ ਇਸੇ ਤਰੀਕੇ ਨਾਲ ਬਾਦ ਦਸਤੂਰ ਜਾਰੀ ਰਹੇਗਾ ਜੀ।
ਜੀ ਤੁਸੀਂ ਲਾਈਨ ਹੋਲਡ ਤੇ ਰੱਖਣਾ ਪਵਾਉਣ ਸਪੋਂਸਰ ਕੀਤਾ ਗਿਆ ਦੁਆਬਾ ਸਵੀਟਸ ਰੈਸਟੋਰੈਂਟ ਦੇ ਵੱਲੋਂ, ਵੱਖ ਵੱਖ ਏਰੀਆ ਦੇ ਵਿੱਚ ਰੈਸਟੋਰੈਂਟ 100% ਵੈਜੀਟੇਰੀਅਨ ਛਕਣਾ ਚਾਹੁੰਦੇ ਹੋ ਛਕ ਸਕਦੇ ਹੋ, ਕੇਟਰਿੰਗ ਕਰਕੇ ਦਿੰਦੇ ਆ, ਟਿਫਨ ਸਰਵਿਸ ਵੀ ਅਵੇਲੇਬਲ ਆ, ਇਹਨਾਂ ਦੀ ਫੈਕਟਰੀ ਵੀ ਵਿਜ਼ਿਟ ਕਰਨੀ ਆ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਦੀ, 905-796-7868 ਹੈਗਾ ਨੰਬਰ, 100% ਵੈਜੀਟੇਰੀਅਨ ਬਣਾ ਕੇ ਦਿੰਦੇ ਆ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਵਾਲੇ। ਨਵਾਂ ਰੈਸਟੋਰੈਂਟ ਮਕਲੋਕਲਨ ਅਤੇ ਰਿਮੈਂਬਰੈਂਸ ਤੇ ਖੁੱਲ੍ਹਿਆ, ਰਿਮੈਂਬਰੈਂਸ ਰੋਡ ਆ ਬਰੈਂਪਟਨ ਨੌਰਥ ਵੈਸਟ ਦੇ ਵਿੱਚ ਖੋਲ੍ਹਿਆ ਗਿਆ, ਵੱਖ ਵੱਖ ਏਰੀਆ ਵਿੱਚ ਦੁਆਬਾ ਸਵੀਟਸ ਵਾਲਿਆਂ ਦੇ ਰੈਸਟੋਰੈਂਟਸ ਹਨ, ਕਿਤੇ ਵੀ ਆਰਡਰ ਕਰ ਲਵੋ ਟੇਸਟ ਉਹੀ ਮਿਲੇਗਾ ਦੁਆਬਾ ਸਵੀਟਸ ਵਾਲਿਆਂ ਦਾ। 905-796-7868 ਤੇ ਗੱਲਬਾਤ ਕਰਨੀ ਆ। ਚੱਲਦੇ ਆ ਹੁਣ ਵਜ਼ੀਫਿਆਂ ਵੱਲ, ਘਟਾਲਿਆਂ ਵੱਲ, ਆਪਣੇ ਪੰਜਾਬ ਦੀ ਵੀ ਗੱਲਬਾਤ ਕਰ ਲਈਏ
ਜੀ। ਬਿਲਕੁਲ ਜੀ, ਜੇਕਰ ਅਸੀਂ ਗੱਲ ਕਰੀਏ ਵਜ਼ੀਫਿਆਂ ਦੀ ਜਾਂ ਘਟਾਲਿਆਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕਾਂਗਰਸ ਦੇ ਲੀਡਰਾਂ ਦੀਆਂ ਕਾਫੀ ਸਮੱਸਿਆਵਾਂ ਜਿਹੜੀਆਂ ਵਧਣ ਜਾ ਰਹੀਆਂ ਨੇ
ਜੀ।
ਪੰਜਾਬ ਚ ਜਦੋਂ ਅਕਾਲੀ ਭਾਜਪਾ ਗੱਠਜੋੜ ਸੀ ਅਤੇ ਕਾਂਗਰਸ ਦਾ ਹਕੂਮਤ ਦੇ ਦੌਰਾਨ ਇਹ ਚਰਚਾ ਹੋਈ ਸੀ ਕਿ ਵਜ਼ੀਫਿਆਂ ਦੇ ਘਟਾਲੇ ਹੋਏ ਨੇ, ਖਾਸ ਕਰਕੇ ਪੋਸਟ ਗ੍ਰੈਜੂਏਸ਼ਨ ਕਲਾਸਾਂ ਦੇ ਜਿਹੜੇ ਵਜ਼ੀਫੇ ਹੈ ਜਿਹੜੇ ਘੱਟ ਗਿਣਤੀ ਜਾਂ ਕਹਿ ਲਓ ਪਿਛੜੀਆਂ ਜਾਤੀਆਂ ਦੇ ਹੱਕ ਦੇ ਵਿੱਚ ਮਿਲਦੇ ਨੇ, ਉਹਨੂੰ ਪੜ੍ਹਨ ਦੇ ਵਿੱਚ ਸਹੂਲਤ ਕਰਦੇ ਨੇ
ਜੀ।
ਉਹ ਘਟਾਲਿਆਂ ਦੇ ਸੰਬੰਧ ਦੇ ਵਿੱਚ ਚਾਹੇ ਕੈਪਟਨ ਸਾਹਿਬ ਨੇ ਇੱਕ ਵਾਰੀ ਜਾਂਚ ਖੋਲੀ ਸੀ, ਸਾਧੂ ਸਿੰਘ ਧਰਮਸੋਤ ਦਾ ਜਦੋਂ ਨਾਮ ਵੱਡੇ ਪੱਧਰ ਤੇ ਜਗਲਾਤ ਦੇ ਇਸ ਘਟਾਲੇ ਦੇ ਨਾਲ ਦੀ ਨਾਲ ਵਜ਼ੀਫਿਆਂ ਦੇ ਘਟਾਲੇ ਵਿੱਚ ਵੀ ਬੋਲਦਾ
ਜੀ,
ਤਾਂ ਉਹਦੇ ਵਿੱਚ ਇੱਕ ਵਾਰੀ ਜਦੋਂ ਕੈਪਟਨ ਦੇ ਖਾਸਮ ਖਾਸ ਮੰਨੇ ਜਾਂਦੇ ਸੀ ਸਾਧੂ ਸਿੰਘ ਧਰਮਸੋਤ, ਉਹਨਾਂ ਵਕਤਾਂ ਦੇ ਵਿੱਚ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਸੀ, ਉਦੋਂ ਇੱਕ ਵਾਰੀ ਜਿਹੜੀ ਜਾਂਚ ਖੁੱਲੀ ਸੀ ਤਾਂ ਉਸ ਜਾਂਚ ਦੇ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਕੈਪਟਨ ਸਰਕਾਰ ਨੇ
ਜੀ,
ਤੇ ਇੱਕ ਵਾਰੀ ਵਿਰੋਧੀਆਂ ਦੇ ਜਿਹੜੇ ਸ਼ੰਕੇ ਸੀ ਉਹ ਸ਼ਾਂਤ ਹੋ ਗਏ ਸੀ। ਪਰ ਜੇ ਅਸੀਂ ਇਸ ਨੂੰ ਅੱਗੇ ਵੇਖੀਏ ਤਾਂ ਹੁਣ ਮਾਨ ਸਰਕਾਰ ਨੇ ਕਹਿ ਦਿੱਤਾ ਕਿ ਇਸ ਦੀ ਤਫਤੀਸ਼ ਕਰਾਈ ਜਾਊਗੀ, ਇਹਦੀ ਜਾਂਚ ਕਰਾਈ ਜਾਊਗੀ, ਤੇ ਉਹਨਾਂ ਨੇ ਇਹ ਕੇਸ ਦੁਬਾਰੇ ਵਿਜੀਲੈਂਸ ਨੂੰ ਖੋਲਣ ਦੇ ਲਈ ਹੁਕਮ ਜਾਰੀ ਕਰ ਦਿੱਤੇ ਨੇ। ਮੈਂ ਕਹਿ ਦੇਵਾਂ ਕਿ 350 ਕਰੋੜ ਦਾ ਜਿਹੜਾ ਘਟਾਲਾ ਉਹ ਹੋਣ ਦਾ ਇਹਦੇ ਵਿੱਚ ਖਾਤਾ ਹੈ ਕਿ 350 ਕਰੋੜ ਜਿਹੜੇ ਵਜ਼ੀਫੇ ਹੈ ਉਹ ਇਹਦੇ ਵਿੱਚ ਇੱਧਰ ਉੱਧਰ ਹੋਏ ਨੇ। ਇਹ ਪੂਰੀ ਦੀ ਪੂਰੀ ਸਥਿਤੀ ਦੇ ਵਿੱਚ ਜਿਹੜਾ ਨਾਮ ਹੈ ਸਾਧੂ ਸਿੰਘ ਧਰਮਸੋਤ ਦੇ ਵਜ਼ੀਫਾ ਘਟਾਲੇ ਦੇ ਵਿੱਚ ਸ਼ਮੂਲੀਅਤ ਦੇ ਨਾਲ ਨਾਲ ਇਹ ਜੁੜ ਗਿਆ, ਤਾਂ ਇਹਦੇ ਵਿੱਚ ਹੁਣ ਸਾਧੂ ਸਿੰਘ ਧਰਮਸੋਤ ਦੀਆਂ ਸਮੱਸਿਆਵਾਂ ਹੋਰ ਵੀ ਵਧਣਗੀਆਂ ਜਦੋਂ ਵਿਜੀਲੈਂਸ ਇਹ ਜਾਂਚ ਖੋਲੂਗੀ। ਇਹ ਘਪਲਾ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਹੀ ਦਿੱਤਾ, ਪਰ ਇਸ ਘਪਲੇ ਨੂੰ ਪੜਤਾਲਣਾ ਕੋਈ ਸੌਖਾ ਨਹੀਂ ਹੋਊਗਾ। ਇਹਦੇ ਵਿੱਚ ਕਾਫੀ ਰਸੂਕਦਾਰ ਬੰਦਿਆਂ ਦੇ ਕਾਲਜ ਜਾਂ ਕਹਿ ਦਈਏ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਵੀ ਨਾਮ ਸ਼ਾਮਲ ਹੁੰਦਾ
ਜੀ।
ਜੇਕਰ ਇਹ ਘਟਾਲਾ ਸਿਰਫ ਤੇ ਸਿਰਫ ਮੰਤਰੀ ਤਿਕਰ ਜਾਂ ਕਹਿ ਲਈਏ ਕਿ ਇਹਨਾਂ ਅਫਸਰਾਂ ਤਿਕਰ ਸੀਮਿਤ ਰੱਖਿਆ ਤਾਂ ਉਹਦੇ ਵਿੱਚ ਤਾਂ ਕਿਤੇ ਨਾ ਕਿਤੇ ਮੰਨ ਸਕਦੇ ਆ ਕਿ ਇਹਨਾਂ ਮੰਤਰੀਆਂ ਦੀਆਂ ਸਮੱਸਿਆਵਾਂ ਵੱਧ ਜਾਣ, ਪਰ ਜੇਕਰ ਇਸ ਨੂੰ ਅਸੀਂ ਸਮੁੱਚੇ ਰੂਪ ਵਿੱਚ ਲੈ ਜਾਂਦੇ ਹਾਂ ਤਾਂ ਇਹ 700 ਕਰੋੜ ਰੁਪਏ ਸਾਲਾਨਾ ਇੱਕ ਯੋਜਨਾ ਤਹਿਤ ਨਾ ਜੀ ਪੰਜਾਬ ਵਿੱਚ ਰਾਸ਼ੀ ਦਿੱਤੀ ਜਾਂਦੀ ਸੀ, ਚਾਹੇ ਹੁਣ ਬਾਅਦ ਦੇ ਵਿੱਚ ਕੇਂਦਰ ਦੀ ਸਰਕਾਰ ਉਹਦੇ ਵਿੱਚ 60% ਦੇਣ ਲੱਗ ਪਈ ਸੀ, ਪੰਜਾਬ ਦੀ ਸਰਕਾਰ ਉਹਦੇ ਵਿੱਚ 40% ਦੇਣ ਲੱਗ ਪਈ ਸੀ, ਇਹ ਅਵਸਥਾ ਕਰਤੀ ਸੀ। ਪਰ ਇਹ ਅਵਸਥਾ ਜਦੋਂ ਪੂਰੀ ਦੀ ਪੂਰੀ ਦੇਖਦੇ ਆ ਤਾਂ ਕਹਿੰਦੇ ਵੱਡੀ ਗੱਲ ਆ ਕਿ ਪੋਸਟ ਮੈਟ੍ਰਿਕ ਜਿਹੜੀ ਸਕਾਲਰਸ਼ਿਪ ਸਕੀਮ ਹੈ ਇਹਦੇ ਵਿੱਚ ਬਹੁਤ ਜਿਹੜੀ ਵੰਡ ਹੈ ਉਹ ਕਾਣੀ ਹੋਈ ਹੈ, ਇਹਦੇ ਵਿੱਚ ਘਟਾਲਾ ਜਿਹੜਾ ਉਹ ਵੱਡੀ ਪੱਧਰ ਦੇ ਉੱਤੇ ਹੋਇਆ। ਪਰ ਜੇ ਇਸ ਨੂੰ ਅਸੀਂ ਵਿਦਿਅਕ ਸੰਸਥਾ ਤੱਕ ਵੀ ਲੈ ਜਾਂਦੇ ਹਾਂ ਤਾਂ ਬਹੁਤੀਆਂ ਵਿਦਿਅਕ ਸੰਸਥਾ ਇਹੋ ਜਿਹੀਆਂ ਜਿਹਨਾਂ ਕੋਲੇ ਇਸ ਤਰੀਕੇ ਦੇ ਵਿਦਿਆਰਥੀ, ਪਿਛੜੀਆਂ ਜਾਤੀਆਂ ਦੇ ਵਿਦਿਆਰਥੀ ਜਾਂ ਕਹਿ ਲਈਏ ਕਿ ਲੋੜਵੰਦ ਵਿਦਿਆਰਥੀ ਦੀ ਐਡਮਿਸ਼ਨ ਹੀ ਨਹੀਂ ਹੁੰਦੀ ਸੀ, ਉਹ ਕਾਗਜ਼ੀ ਪੱਤਰੀ ਜਿਹੜੇ ਉਹ ਵਿਖਾ ਦਿੰਦੇ ਸੀ ਕਿ ਸਾਡੇ ਕੋਲੇ ਜੀ ਇੰਨੇ ਵਿਦਿਆਰਥੀ ਜਿਹੜੇ ਹੈਗੇ ਨੇ ਉਹ ਕੈਟਾਗਰੀ ਵਾਈਜ਼ ਨੇ ਤੇ ਇਹਨਾਂ ਦੀ ਵਜ਼ੀਫੇ ਦੀ ਜਿਹੜੀ ਰਾਸ਼ੀ ਆ ਸਾਨੂੰ ਰਿਲੀਜ਼ ਕੀਤੀ ਜਾਵੇ। ਜੇਕਰ ਜਾਂਚ ਇੱਥੋਂ ਤੀਕਰ ਜਾਂਦੀ ਹੈ ਤਾਂ ਫਿਰ ਕਾਫੀ ਰਸੂਕਦਾਰ ਬੰਦਿਆਂ ਦੇ ਕਾਲਜ ਨੇ ਪੰਜਾਬ ਵਿੱਚ ਜਿਹੜੇ ਲੀਡਰ ਨੇ ਇਹਨਾਂ ਨੇ ਦੋ ਕੰਮਾਂ ਵਿੱਚ ਜਿਹੜੀ ਇਨਵੈਸਟਮੈਂਟ ਆ ਉਹ ਰੱਦ ਕੇ ਕੀਤੀ ਹੈ, ਇੱਕ ਹਾਸਪਿਟਲ ਦੇ ਵਿੱਚ ਤੇ ਇੱਕ ਸਕੂਲ ਜਾਂ ਕਾਲਜਾਂ ਜਾਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ
ਜੀ।
ਤਾਂ ਉੱਥੇ ਜਾ ਕੇ ਹੱਥ ਪਾਉਣਾ ਬਹੁਤ ਮੁਸ਼ਕਲ ਹੋ ਜਾਊਗਾ ਕਿਉਂਕਿ ਉਹਨਾਂ ਨੇ ਹੱਥ ਪਾਉਣ ਦੇ ਵਿੱਚ ਕੁਝ ਰਸੂਕਦਾਰ ਜਿਹੜੇ ਨੇ ਉਹ ਮੌਜੂਦਾ ਸਰਕਾਰ ਨਾਲ ਸੰਬੰਧਿਤ ਵੀ ਰੱਖਦੇ ਨੇ। ਜਲੰਧਰ ਦੇ ਵਿੱਚ ਇੱਕ ਵੱਡੀ ਯੂਨੀਵਰਸਿਟੀ ਚੱਲਦੀ ਹੈ, ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ, ਪਰ ਉੱਥੋਂ ਰਾਜ ਸਭਾ ਦੀ ਨੁਮਾਇੰਦਗੀ ਵੀ ਗਈ ਹੈ ਤੇ ਉਹਦਾ ਵੀ ਨਾਮ ਇਸ ਘਟਾਲੇ ਦੇ ਵਿੱਚ ਖੁੱਲੂਗਾ ਤੇ ਖੁੱਲੂਗਾ ਤਾਂ ਆਮ ਆਦਮੀ ਪਾਰਟੀ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਨਜਿੱਠੇਗੀ। ਅੱਗੇ ਗੱਲ ਕਰਾਂ ਤਾਂ ਕਹਿੰਦੇ 2011 ਤੋਂ 12 ਤੋਂ ਲੈ ਕੇ 2016 ਤੱਕ 17 ਜਿਹੜੇ ਵਜ਼ੀਫੇ ਆ ਉਹ ਵੰਡੇ ਗਏ ਸੀ ਸਪੈਸ਼ਲ ਤੇ ਉਹ ਸਾਰੇ ਕਾਸੇ ਦੀ ਜਿਹੜੀ ਪੜਤਾਲ ਹੈ ਉਹ ਖੋਲੀ ਜਾਊਗੀ। ਇਹਦੇ ਵਿੱਚ ਇੱਕ ਗੱਲ ਹੋਰ ਵੀ ਨਿਕਲ ਕੇ ਆਉਂਦੀ ਹੈ ਕਿ ਚਾਹੇ ਕੈਪਟਨ ਅਮਰਿੰਦਰ ਨੇ 2018 ਵਿੱਚ ਮੀਟਿੰਗ ਕਰਕੇ ਇਹ 50 ਲੱਖ ਤੋਂ ਜ਼ਿਆਦਾ ਬਕਾਇਆ ਰਾਸ਼ੀ ਵਾਲੇ ਜਿਹੜੇ ਪ੍ਰਾਈਵੇਟ ਅਦਾਰੇ ਸੀ ਇਹਨਾਂ ਖਿਲਾਫ਼ ਕਾਰਵਾਈ ਦਾ ਫੈਸਲਾ ਕੀਤਾ ਸੀ, ਪਰ ਬਾਅਦ ਵਿੱਚ ਕਹਿੰਦੇ ਕੁਝ ਜਿਹੜੇ ਸ਼ੱਕੀ ਵਿਦਿਅਕ ਅਦਾਰੇ ਸੀ ਉਹਨਾਂ ਦੀਆਂ ਨੀਂਦਾਂ ਚਾਹੇ ਉੱਡ ਗਈਆਂ, ਪਰ ਅਜਿਹੇ 70 ਅਦਾਰਿਆਂ ਦੀ ਸ਼ਨਾਖਤ ਹੋਈ ਸੀ ਕਿ ਸ਼ਾਇਦ ਉਹਨਾਂ ਦੇ ਵਿੱਚ ਕੁਝ ਇਸ ਤਰੀਕੇ ਦਾ ਵਾਪਰਿਆ, ਪਰ ਉਹਦੇ ਸਰਕਾਰ ਵਿੱਚ ਹੋਇਆ ਕੱਖ ਵੀ ਨਹੀਂ, ਕਿਸੇ ਤਰੀਕੇ ਦੇ ਨਾਲ ਕੋਈ ਵੀ ਛਾਣਬੀਨ ਜਿਹੜੀ ਨਹੀਂ ਹੋਈ। ਮਾਨ ਸਰਕਾਰ ਨੇ ਚਾਹੇ ਖੋਲ ਦਿੱਤਾ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੀ ਵਿਦਿਅਕ ਅਦਾਰੇ ਨੇ
ਜੀ,
ਸਰਦਾਰ ਸਿਕੰਦਰ ਸਿੰਘ ਮਲੂਕਾ ਦੇ ਵੀ ਵਿਦਿਅਕ ਅਦਾਰੇ ਨੇ, ਭਾਜਪਾ ਨਾਲ ਸੰਬੰਧ ਰੱਖਦੇ ਹੋਏ ਲੀਡਰਾਂ ਦੇ ਵੀ ਵਿਦਿਅਕ ਅਦਾਰੇ ਨੇ, ਕਾਂਗਰਸ ਨਾਲ ਸੰਬੰਧ ਰੱਖਦੇ ਹੋਏ ਲੀਡਰਾਂ ਦੇ ਵੀ ਵਿਦਿਅਕ ਅਦਾਰੇ ਨੇ, ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਣ ਵਾਲਿਆਂ ਦੇ ਵੀ ਵਿਦਿਅਕ ਅਦਾਰੇ ਨੇ। ਮੈਨੂੰ ਜਿਹੜੀ ਗੱਲ ਜਾਪਦੀ ਆ ਉਹ ਇਹ ਜਾਪਦੀ ਹੈ ਕਿ ਚਾਹੇ ਪ੍ਰਾਈਵੇਟ ਯੂਨੀਵਰਸਿਟੀਆਂ ਨੇ, ਚਾਹੇ ਪ੍ਰਾਈਵੇਟ ਕਾਲਜ ਨੇ, ਚਾਹੇ ਉਹ ਰਸੂਕਦਾਰਾਂ ਦੇ ਨੇ, ਚਾਹੇ ਉਹ ਰਸੂਕਦਾਰਾਂ ਦੇ ਕਰੀਬੀਆਂ ਦੇ ਨੇ
ਜੀ,
ਇਹ ਜਿਹੜੀ ਜਾਂਚ ਹੈ ਉੱਥੋਂ ਤੀਕਰ ਨਹੀਂ ਜਾਊਗੀ, ਇਹ ਜਾਂਚ ਖੋਲੀ ਜ਼ਰੂਰ ਜਾਊਗੀ, ਐਡਿਟ ਜ਼ਰੂਰ ਕਰਵਾਇਆ ਜਾਊਗਾ, ਪਰ ਇਹਦੇ ਵਿੱਚ ਵਿਸ਼ੇਸ਼ ਜਿਹੜੀ ਕੋਸ਼ਿਸ਼ ਹੈ ਉਹ ਉੱਚ ਅਧਿਕਾਰੀ ਤੇ ਲੀਡਰਾਂ ਦੇ ਇਰਦ ਗਿਰਦ ਘੁੰਮਦੀ ਰਹੂਗੀ ਜੀ।
ਜਸਵਿੰਦਰ ਜੀ, ਜਿਸ ਹਿਸਾਬ ਨਾਲ ਘਪਲੇ ਹੋ ਰਹੇ ਹਨ, ਪੈਸਾ ਇੱਧਰ ਉੱਧਰ ਕੀਤਾ ਜਾ ਰਿਹਾ ਹੈਗਾ, ਸਰਕਾਰ ਦਾ ਜਿੱਥੇ ਵੰਡਣਾ ਸੀ ਉੱਥੇ ਵੰਡਣਾ ਚਾਹੀਦਾ ਸੀਗਾ, ਆਪਣੀ ਇਹ ਬਿਜ਼ਨਸ ਖੋਲ੍ਹ ਕੇ ਉਹਨਾਂ ਨੂੰ ਵੰਡਿਆ ਗਿਆ ਆ, ਇਹਦਾ ਮਤਲਬ 99% ਤਾਂ ਸਾਰੇ ਘਪਲੇ ਹੀ ਘਪਲੇ ਹਨ।
ਬਿਲਕੁਲ ਜੀ, ਤੁਸੀਂ ਬੜੀ ਸੋਹਣੀ ਗੱਲ ਲੈ ਕਹੀ ਆ, ਉਹਦੇ ਵਿੱਚ ਇੱਕ ਜੇ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਇੱਕ ਖਬਰ ਹੋਰ ਕਵਰ ਕਰ ਦੇਵਾਂ
ਜੀ
ਕਿ ਜੰਗਲਾਤ ਜਿਹੜਾ ਘੁਟਾਲਾ ਹੋਇਆ ਸੀ ਜਿਹਦੇ ਵਿੱਚ ਇੱਕ ਮੰਤਰੀ ਤਾਂ ਅੰਦਰ ਚੱਲ ਰਹੇ ਵੀ ਅਸੀਂ ਜਾਣਦੇ ਹਾਂ, ਸਾਧੂ ਸਿੰਘ ਧਰਮਸੋਤ
ਜੀ,
ਇੱਕ ਮੰਤਰੀ ਸੰਗਤ ਸਿੰਘ ਗਿੱਲ ਦੀਆਂ, ਜਿਨ੍ਹਾਂ ਨੂੰ ਹਜੇ ਤੀਕਰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਤੇ ਉਹ ਆਪਣੀ ਜ਼ਮਾਨਤ ਲੈਣ ਦੇ ਲਈ ਅਦਾਲਤਾਂ ਦਾ ਰੁੱਖ ਕਰ ਰਹੇ ਨੇ
ਜੀ।
ਜੇ ਤੁਸੀਂ ਕਿਹਾ ਕਿ 90% ਤਾਂ ਘਪਲੇ ਹੀ ਘਪਲੇ ਨੇ, ਹੁਣ ਤੁਸੀਂ ਦੇਖੋ ਕਿ ਅਸੀਂ ਕਿਸੇ ਵੀ ਮਹਿਕਮੇ ਦੀ ਗੱਲ ਕਰਦੇ ਹਾਂ ਤੇ ਹਰ ਇੱਕ ਮਹਿਕਮੇ 'ਚ ਜਾਂਚ ਹੈ ਜਿਹੜੀ ਖੁੱਲ੍ਹ ਗਈ ਹੈ, ਇੱਕਾ ਦੁੱਕਾ ਮਹਿਕਮੇ ਹੀ ਛੱਡ ਦਿਓ, ਵਾਕਈ ਹੀ ਤੁਹਾਡਾ ਜਿਹੜਾ ਅੰਕੜਾ ਹੈ ਚਾਹੇ ਉਹ ਅੰਦਾਜ਼ਨ ਕਿਹਾ ਪਰ ਕਾਫੀ ਢੁਕਦਾ, 90% ਇਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਹੁਣ ਇਸ ਜੰਗਲਾਤ ਘੁਟਾਲੇ ਦੇ ਵਿੱਚ ਜਿਹੜੇ ਸੰਗਤ ਸਿੰਘ ਗਿਲਜੀਆਂ ਤੇ ਉਹਨਾਂ ਦੇ ਜਿਹੜੇ ਭਤੀਜੇ ਨੇ ਦਲਜੀਤ ਸਿੰਘ ਗਿਲਜੀਆਂ, ਉਹ ਹੀ ਕਹਿੰਦੇ ਪੂਰੇ ਦਾ ਪੂਰਾ ਦੇਣ ਲੈਣਾ ਜਿਹੜਾ 2 ਨੰਬਰ ਦੇ ਰੁਪਈਏ ਦਾ ਕਰਦੇ ਸੀ ਤੇ ਅੱਜ ਵਿਜੀਲੈਂਸ ਨੇ ਉਹਨਾਂ ਦੀ ਗ੍ਰਿਫ਼ਤਾਰੀ ਕੀਤੀ ਹੈ ਦਲਜੀਤ ਸਿੰਘ ਗਿਲਜੀਆਂ ਦੀ
ਜੀ।
ਉਹ ਗ੍ਰਿਫ਼ਤਾਰੀ ਕਰਨ ਤੋਂ ਬਾਅਦ ਅੱਜ ਉਹਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਪੰਜਾਬ ਪੁਲਿਸ ਜਾਂ ਕਹਿ ਲਓ ਕਿ ਵਿਜੀਲੈਂਸ ਨੂੰ ਉਹਨਾਂ ਦਾ ਰਿਮਾਂਡ ਮਿਲ ਗਿਆ। ਇੱਕ ਢਾਲਾ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਹਦੇ ਵਿੱਚ ਟ੍ਰੀ ਗਾਰਡ ਹੈ ਉਹ 80,000 ਟ੍ਰੀ ਗਾਰਡ ਦਾ ਜਿਹੜਾ ਆਰਡਰ ਦਿੱਤਾ ਗਿਆ ਸੀ ਤੇ ਉਹਦਾ ਰੇਟ ਹੈ ਜਿਹੜਾ ਉਹ ਮੰਨਿਆ ਗਿਆ ਸੀ 2800 ਰੁਪਇਆ
ਜੀ।
ਤੇ ਸਪੈਸ਼ਲ ਇੱਕ ਇਨਸਾਨ ਸੀ ਜਿਹੜੇ ਇਹ ਟ੍ਰੀ ਗਾਰਡ ਬਣਾਉਂਦਾ ਸੀ ਉਸਦੇ ਉਸੇ ਦੇ ਕੋਲੇ ਇਹ ਆਰਡਰ ਦੇਣ ਦੇ ਜਿਹੜੇ ਹੁਕਮ ਜਾਰੀ ਕੀਤੇ ਗਏ ਸੀ। ਜਿੰਨੇ ਵੀ ਟ੍ਰੀ ਗਾਰਡ ਲੈ ਗਏ ਜੀ ਉਹਦੇ ਵਿੱਚੋਂ ਕਹਿੰਦੇ 80% ਜਿਹੜੀ ਰਿਸ਼ਵਤ ਦੇ ਰੂਪ ਵਿੱਚ ਜਾਂ ਕਹਿ ਲਓ ਕਿ ਘਪਲੇ ਦੇ ਰੂਪ ਵਿੱਚ ਇਹਨਾਂ ਮੰਤਰੀਆਂ ਕੋਲੇ ਸੰਗਤ ਸਿੰਘ ਗਿੱਲ ਦੀਆਂ ਕੋਲੇ ਪਹੁੰਚਦਾ ਸੀ
ਜੀ।
ਹੁਣ ਜੇਕਰ ਅਸੀਂ ਇਹ ਕਹਿੰਦੇ ਹਾਂ ਕਿ 2800 ਰੁਪਏ ਦਾ ਟ੍ਰੀ ਗਾਰਡ ਆ ਤੇ ਉਹਦੇ ਵਿੱਚ ਜੇਕਰ ਅਸੀਂ 80% ਬਣਾਉਣਾ ਹੋਵੇ ਤਾਂ ਲਗਭਗ 2,250 ਰੁਪਇਆ ਬਣ ਜਾਂਦਾ
ਜੀ।
ਫਿਰ ਇਹ ਟ੍ਰੀ ਗਾਰਡ ਤਾਂ 500-600 ਰੁਪਏ ਦਾ ਹੀ ਰਹਿ ਗਿਆ। ਕਹਿਣ ਦਾ ਭਾਵ ਕਿ ਜਿਹੜੀ ਚੀਜ਼ 500-600 ਰੁਪਏ ਦੀ ਸੀ ਉਹਦਾ ਜਿਹੜਾ ਰੇਟ ਹੈ ਉਹ 2800 ਰੁਪਇਆ ਵਿਖਾਇਆ ਗਿਆ ਤੇ ਇੱਕ ਟ੍ਰੀ ਗਾਰਡ ਦੇ ਵਿੱਚੋਂ ਜਿਹੜੇ ਰੁਪਈਏ ਆ ਉਹ 2,200-2,300 ਕਰੀਬ ਕਰੀਬ ਰੁਪਈਆ ਇੱਕ ਟ੍ਰੀ ਗਾਰਡ ਦੇ ਵਿੱਚੋਂ ਜਿਹੜਾ ਸੰਗਤ ਸਿੰਘ ਗਿੱਲ ਜੀਆਂ ਪਿਛਲੇ ਸਾਲ ਪਿਛਲੇ ਜਿਹੜੇ ਪਲਾਨ ਦੇ ਵਿੱਚੋਂ ਸੀਗੇ ਉਹਨਾਂ ਦੀ ਜੇਬ ਵਿੱਚ ਜਾਂਦਾ ਸੀ
ਤੇ
ਇਸ ਤਰੀਕੇ ਦੇ 80,000 ਜਿਹੜੇ ਟ੍ਰੀ ਗਾਰਡ ਆ ਜਿਹੜੇ ਉਹ ਬਣਾਏ ਗਏ। ਨਜਾਇਜ਼ ਜਿਹੜੀ ਮਾਈਨਿੰਗ ਕਰਵਾਈ ਗਈ, ਕੁਦਰਤੀ ਰਸਤੇ ਜਿਹੜੇ ਸੀਗੇ ਇਹ ਰੋਪੜ ਜ਼ਿਲ੍ਹੇ ਦੇ ਵਿੱਚ ਜੰਗਲਾਂ ਦੇ ਵਿੱਚ ਜਾਂ ਕਹਿ ਲਈਏ ਪਹਾੜਾਂ ਦੇ ਵਿੱਚ ਉਹਨਾਂ ਨੂੰ ਪੱਧਰਾ ਕਰਨ ਦਾ ਜਿਹੜਾ ਉਹ ਕੰਮ ਉਹ ਕੀਤਾ ਗਿਆ। ਇੱਕ ਖੈਰ ਦਾ ਦਰਖਤ ਹੁੰਦਾ ਜੀ, ਉਸ ਦਰਖਤ ਨੂੰ ਪੱਟਣ ਦੇ ਲਈ ਜਿਹੜੀਆਂ ਇਜਾਜ਼ਤਾਂ ਉਹ ਕਿਵੇਂ ਦਿੱਤੀਆਂ ਗਈਆਂ ਅਸੀਂ ਸਾਰੀਆਂ ਸਾਂਝੀਆਂ ਕੀਤੀਆਂ ਸੀ
ਜੀ।
ਮੰਤਰੀ ਸਾਹਿਬ 500 ਰੁਪਇਆ ਰੱਖਦੇ ਸੀ, ਥੱਲੇ ਤਿੱਕਰ ਜਿਹੜਾ ਭੋਰਾ ਭੋਰਾ ਪ੍ਰਸ਼ਾਦ ਦੇ ਰੂਪ ਵਿੱਚ ਵਰਤਾ ਦਿੱਤਾ ਜਾਂਦਾ ਸੀ, ਕਿਸੇ ਨੂੰ 200 ਕਿਸੇ ਨੂੰ 100 ਪਰ ਦਰਖਤ ਆ ਜਿਹੜੇ ਇਹ ਰੁਪਈਏ ਜਿਹੜੀ ਰਾਸ਼ੀ ਆ ਉਹ ਦਿੱਤੀ ਜਾਂਦੀ ਸੀ। ਪਰ ਵਿਜੀਲੈਂਸ ਨੇ ਅੱਜ ਜਿਹੜੀ ਦਲਜੀਤ ਸਿੰਘ ਗਿਲਜੀਆਂ ਦੀ ਗ੍ਰਿਫਤਾਰੀ ਕੀਤੀ ਹੈ ਤੇ ਰਿਮਾਂਡ ਲਿਆ। ਰਿਮਾਂਡ ਤੋਂ ਬਾਅਦ ਹੁਣ ਜਾਪਦਾ ਕਿ ਜਿਹੜੀ ਸਥਿਤੀ ਹੈ ਉਹ ਦਲਜੀਤ ਸਿੰਘ ਗਿਲਜੀਆਂ ਨੇ ਸਾਫ ਕਰਨੀ ਹੈ। ਉਹ ਕਿਸ ਤਰੀਕੇ ਦੇ ਨਾਲ ਦੱਸਦੇ ਨੇ ਕਿ ਕੀ ਕੁਝ ਹੁੰਦਾ ਰਿਹਾ, ਕਿਵੇਂ ਖੈਰ ਦੇ ਦਰਖਤਾਂ ਦੀ ਕਟਾਈ ਦੇ ਵਿੱਚੋਂ ਪਰਮਿਟ ਜਾਰੀ ਕਰਦੇ ਰਹੇ, ਕਿਵੇਂ ਟ੍ਰੀ ਗਾਰਡਾਂ ਦੇ ਵਿੱਚੋਂ ਕਹਿ ਦਿੱਤਾ ਸੀ ਕਿ ਸਚਿਨ ਕੁਮਾਰ ਤੋਂ ਹੀ ਖਰੀਦਣੇ ਨੇ
ਜੀ।
ਇਹ ਸਾਰੇ ਦੇ ਸਾਰੇ ਜਦੋਂ ਅਸੀਂ ਸਿਸਟਮ ਨੂੰ ਵੇਖਦੇ ਹਾਂ ਤਾਂ ਬਹੁਤ ਕੁਝ ਨਿਕਲ ਕੇ ਸਾਹਮਣੇ ਆਊਗਾ। ਇੱਕ ਗੱਲ ਮੈਂ ਹੋਰ ਦੱਸ ਦੇਵਾਂ, ਟ੍ਰੀ ਗਾਰਡ ਤੋਂ ਇਲਾਵਾ ਜੰਗਲਾਂ ਨੂੰ ਜਾਂ ਕਹਿ ਲਓ ਗੁੱਜਿਆਂ ਨੂੰ ਸਾਂਭਣ ਦੇ ਲਈ ਜਿਹੜੀ ਕੰਡਿਆਲੀ ਤਾਰ ਲੱਗੀ ਸੀ ਉਹ ਜਾਣ ਬੁੱਝ ਕੇ ਇਹਨਾਂ ਮਹਿਕਮਿਆਂ ਦੇ ਕੰਮ ਕਰਦੇ ਕਰਮਚਾਰੀਆਂ ਤੋਂ ਤੁੜਵਾਈ ਗਈ ਕਿ ਇਸ ਨੂੰ ਤੋੜ ਦਿੱਤਾ ਜਾਵੇ। ਫਿਰ ਨਵੀਂ ਤਾਰ ਹੈ ਜਿਹੜੀ ਉਹ ਲਾਈ ਗਈ ਤੇ ਉਸ ਤਾਰ ਦੇ ਵਿੱਚੋਂ ਵੀ ਪੈਸੇ ਹੈ ਜਿਹੜੇ ਕੰਡਿਆਲੀ ਤਾਰ ਦੇ ਵਿੱਚੋਂ ਵੀ ਬਣਾਏ ਗਏ
ਜੀ।
ਇਹ ਘਪਲਾ ਜਿਹੜਾ ਪੂਰੇ ਦਾ ਪੂਰਾ 6 ਕਰੋੜ ਤੇ 40 ਲੱਖ ਦੇ ਕਰੀਬ ਕਰੀਬ ਹੈ ਜਿਹੜਾ ਉਹ ਇਹ ਘਪਲਾ ਬੋਲਦਾ ਹੈ
ਅਮਰ
ਸਿੰਘ ਗਿਲਜੀਆਂ ਜਾਂ ਉਹਨਾਂ ਦਾ ਜਿਹੜਾ ਭਤੀਜਾ ਹੈ ਦਲਜੀਤ ਸਿੰਘ ਗਿਲਜੀਆਂ ਦੇ ਨਾਂ
ਜੀ।
ਜਦੋਂ ਅਸੀਂ ਇਹ ਸਥਿਤੀਆਂ ਵੇਖਦੇ ਹਾਂ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ 90% ਤੱਕ ਘਪਲਿਆਂ ਦੀ ਗੱਲਬਾਤ ਹੀ ਹੋ ਰਹੀ ਹੈ। ਅਕਸਰ ਜਦੋਂ ਅਸੀਂ ਵੀ ਸਮੀਖਿਆ ਕਰਨ ਜਾਂ ਕਹਿ ਲਓ ਕਿ ਇਸ ਦੀ ਖੋਜ ਕਰਨ ਬੈਠਦੇ ਹਾਂ ਤਾਂ ਬਹੁਤਾ ਕੁਝ ਏਦਾਂ ਦਾ ਜਾਪਦਾ ਕਿ ਪਰਦੇ ਪਿੱਛੇ ਬਹੁਤ ਕੁਝ ਐ ਚੱਲ ਰਿਹਾ ਸੀ ਜਿਹੜਾ ਇਹ ਸਰਕਾਰ ਹੁਣ ਨਸ਼ਰ ਕਰ ਰਹੀ ਹੈ। ਬਹੁਤੇ ਬੰਦੇ ਇਹ ਗੱਲ ਕਹਿ ਰਹੇ ਨੇ ਕਿ ਇਹ ਸਰਕਾਰ ਦਾ ਜੇਕਰ ਸਭ ਤੋਂ ਵੱਡਾ ਟੀਚਾ ਹੈ ਉਹ ਇਹੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਤੇ ਉਹਦੇ ਵਿੱਚ ਇਹ ਕੋਸ਼ਿਸ਼ ਵੀ ਉਸ ਪੱਧਰ ਦੀ ਇਹ ਅਪਰੋਚ ਵੀ ਉਸ ਪੱਧਰ ਦੀ ਰੱਖ ਰਹੇ ਨੇ ਜਿਸ ਪੱਧਰ ਦੀ ਕਿਸੇ ਸਰਕਾਰ ਨੂੰ ਰੱਖਣੀ ਚਾਹੀਦੀ ਹੈ। ਆਮ ਅਫਸਰਾਂ ਆਮ ਅਧਿਕਾਰੀਆਂ ਆਮ ਲੋਕਾਂ ਨੂੰ ਭ੍ਰਿਸ਼ਟਾਚਾਰ ਵਿੱਚ ਹਲੇ ਤੰਗ ਨਹੀਂ ਕੀਤਾ ਜਾ ਰਿਹਾ, ਹਲੇ ਵੱਡੀਆਂ ਮੱਛੀਆਂ ਫੜੀਆਂ ਜਾ ਰਹੀਆਂ ਤੇ ਵੱਡੀਆਂ ਮੱਛੀਆਂ ਜਿਹੜੀ ਫੜੀਆਂ ਜਾਂਦੀਆਂ ਜਿੱਥੇ ਭੋਰਾ ਭੋਰਾ ਜਾਂਦਾ ਹੁੰਦਾ ਉਹ ਸਭ ਦੇ ਨਾਂ ਐਟੋਮੈਟਿਕ ਆ ਜਾਂਦੇ ਨੇ। ਇਹ ਇੱਕ ਚੰਗੀ ਪਹਿਲ ਕਰਨੀ ਹੈ। ਜੇਕਰ ਸਰਕਾਰ ਪਲਟ ਕੇ ਵੀ ਆਵੇ ਤਾਂ ਆਉਣ ਵਾਲੀਆਂ ਸਰਕਾਰਾਂ ਨੂੰ ਇਸ ਗੱਲ ਦਾ ਕੰਨ ਹੋ ਜਾਊਗਾ ਕਿ ਅਸੀਂ ਇਸ ਤਰੀਕੇ ਦੇ ਘਪਲੇ ਜਿਹੜੇ ਉਹ ਸੋਚ ਸਮਝ ਕੇ ਕਰੀਏ ਜੀ।
ਮੈਨੂੰ ਦੇਬੀ ਮਸੂਦਪੁਰੀ ਦਾ ਗਾਣਾ ਯਾਦ ਆ ਜਾਂਦਾ, ਭਾਰਤ ਮੇਰਾ ਬੇਈਮਾਨ। ਮਹਾਨ ਨਹੀਂ ਬੇਈਮਾਨ ਹੈ, ਹੋਰ ਕੀ ਹੈ ਜੇ ਦੇਖਿਆ ਜਾਵੇ ਕਿੰਨੇ ਘਪਲੇ ਹੋ ਰਹੇ ਹਨ, ਕਰੋੜਾਂ ਦੇ ਹਜ਼ਾਰਾਂ ਕਰੋੜਾਂ ਦੇ ਹਿਸਾਬ ਨਾਲ ਜਿਹੜੇ ਘਪਲੇ ਹੋ ਰਹੇ ਹਨ। ਉਹ ਪੈਸਾ ਜੇ ਮੁੜ ਕੇ ਸਰਕਾਰ ਦੇ ਬਜਟ ਵਿੱਚ ਜਾਵੇ ਹਰ ਇੱਕ ਨੂੰ ਰੋਟੀ ਵਧੀਆ ਵਧੀਆ ਮਿਲ ਸਕਦੀ ਹੈਗੀ ਆ। ਆਪਣੇ ਸਕੀਮਾਂ ਲਾਈਆਂ ਜਾਂਦੀਆਂ ਐਟ ਦੀ ਐਂਡ, ਇਹ ਬੈਠ ਕੇ ਜਿੱਥੇ ਕੁਰਸੀ 'ਤੇ ਬੈਠ ਕੇ ਲੋਕਾਂ ਵਾਸਤੇ ਕੰਮ ਕਰਨਾ ਲੱਗਦਾ, ਆਪਣੇ ਵਾਸਤੇ ਸਕੀਮਾਂ ਲਾਉਂਦੇ ਰਹੇ ਪਿਛਲੇ 70 ਸਾਲਾਂ ਦੇ ਵਿੱਚ ਵੀ ਜੇ ਮੈਂ ਆਹ ਸਕੀਮ ਲੈ ਕੇ ਆਵਾਂ ਤਾਂ ਪਹਿਲਾਂ ਮੈਂ ਆਪਣੇ ਸਕੂਲ ਖੋਲ੍ਹਾਂ, ਫਿਰ ਮੈਂ ਆਪਣੇ ਯੂਨੀਵਰਸਿਟੀ ਖੋਲ੍ਹਾਂ ਅਤੇ ਫਿਰ ਆਪਣੇ ਕਾਲਜ ਖੋਲ੍ਹਾਂ ਪ੍ਰਾਈਵੇਟ। ਉਹ ਤੋਂ ਬਾਅਦ ਸਕੀਮਾਂ ਲਿਆ ਕੇ ਉਹਨਾਂ ਨੂੰ ਪੈਸੇ ਦਿੱਤੇ ਜਾਣ ਅਤੇ ਚਲਾਇਆ ਜਾਵੇ ਅਤੇ ਪੈਸਾ ਖਾਇਆ ਜਾਵੇ। ਸਟੂਡੈਂਟ ਸੀਗੇ ਨਹੀਂ, ਸਟੂਡੈਂਟ ਦੱਸੇ ਗਏ ਆ ਅਤੇ ਵੱਧ ਪੈਸਾ ਕਮਾਇਆ ਗਿਆ। ਸੱਚ ਆ, ਸੈਡ ਸਟੋਰੀ ਆ। ਸੋ ਮੈਂ ਤਾਂ ਹੀ ਕਹਿੰਦਾ ਜਸਵਿੰਦਰ ਜੀ, ਸਿਰ ਸਿਰਫ ਸਰਕਾਰ ਨਹੀਂ ਕੁਝ ਨਾ ਕੁਝ ਕਰ ਸਕਦੀ, ਜਿਹੜੇ ਰਿਸ਼ਤੇਦਾਰ ਇਹਨਾਂ ਦੇ ਕਲੋਸ ਬੰਦੇ ਹਨ ਉਹੀ ਇਹਨਾਂ ਵਾਲਾ ਮੂੰਹ ਵੱਟ ਲੈਣ ਅਤੇ ਉਹਨਾਂ ਨੂੰ ਘਰ ਨਾ ਵੜਨ ਦੇਣ, ਕੁਛ ਕਰ ਨਾ ਦੇਣ, ਸ਼ਹਿਰ ਪੰਜਾਬ ਵਿੱਚ ਸੁਧਾਰ ਆ ਜਾਵੇ ਥੋੜ੍ਹਾ ਬਹੁਤਾ। ਦੇਖੋ ਜੀ, 1-2% ਬੰਦਾ ਆਪਣੇ ਵਾਸਤੇ ਕਰ ਲਵੇ, ਨਾਟ ਅ ਬੈਡ ਆਈਡੀਆ। ਭਾਈ ਤਾਂ ਇਹ ਤਾਂ 99% ਹੀ ਖਾਈ ਜਾਂਦੇ ਹਨ, 1% ਵੀ ਨਹੀਂ ਦੇ ਰਹੇ ਉਸ ਕੰਮ ਮਗਰ। ਜਿਸ ਹਿਸਾਬ ਨਾਲ ਇਹਨੇ ਕਾਲਜ ਯੂਨੀਵਰਸਿਟੀ ਖੋਲ੍ਹੀ ਸੀ, ਜਿਸ ਹਿਸਾਬ ਨਾਲ ਬੱਚੇ ਨੂੰ ਪਾਸ ਕਰ ਰਹੇ ਹਨ, ਤਾਂ ਹੀ ਕਈ ਵਾਰੀ ਬੰਦਾ ਸੋਚਦਾ ਯਾਰ ਤੂੰ ਆਹ ਬੰਦਾ BSc ਕਰਕੇ ਆਇਆ, ਡਿਗਰੀ ਕਰਕੇ ਆਇਆ, ਪਰ ਇਹਨੂੰ ਡੱਕਾ ਪਤਾ ਨਹੀਂ ਹੈਗਾ, ਕਿਉਂਕਿ ਜਿੱਥੇ ਸਰਟੀਫਿਕੇਟ ਵੇਚੇ ਜਾਂਦੇ ਹਨ। ਸੋ ਕਿੱਦਾਂ ਕਹਾਂਗੇ ਵੀ ਐਜੂਕੇਸ਼ਨ ਤਕੜੀ ਆ ਪੰਜਾਬ ਦੀ, ਸਾਡੇ ਇੰਡੀਆ ਦੀ, ਜੀ ਹਰ ਇੱਕ ਚੀਜ਼ ਵਿਕਦੀ ਹੈ, ਸਰਟੀਫਿਕੇਟਸ ਵਿਕਦੇ ਹਨ।
ਜੀ ਬਿਲਕੁਲ ਜੀ, ਜਿਸ ਤਰੀਕੇ ਨਾਲ ਤੁਸੀਂ ਗੱਲ ਇਹ ਕੀਤੀ ਹੈ ਕਿ ਅਸੀਂ ਕਿਸ ਗੱਲ ਕਰਕੇ ਇਸ ਗੱਲ ਉੱਤੇ ਮੋਹਰ ਲਾਈਏ, ਇੱਥੇ ਹਰ ਇੱਕ ਚੀਜ਼ ਹੈ ਜਿਹੜੀ, ਮੈਂ ਇਹ ਨਹੀਂ ਕਹਿੰਦਾ ਕਿ ਇੱਥੇ ਚੰਗੇ ਲੋਕ ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਇੱਥੇ ਚੰਗਾ ਨਹੀਂ ਵਾਪਰਦਾ, ਪਰ ਮੈਂ ਇਹ ਕਹਿੰਦਾ ਕਿ ਬਰਤਾਦ ਹੈ ਜਿਹੜੀ ਉਹ ਮਾੜੇ ਵੱਲ ਲੈ ਗਈ ਹੈ।
ਜੀ
ਜਦੋਂ ਬਰਤਾਦ ਮਾੜੇ ਵੱਲ ਲੈ ਜਾਂਦੀ ਹੈ ਤਾਂ ਫਿਰ ਜਿਹੜਾ ਇਹ ਭਾਈ ਸ਼ਬਦ ਹੈ ਉਹ ਬਰਤਾਦ ਦੇ ਨਾਲ ਹੀ ਲਾਗੂ ਹੁੰਦਾ ਹੈ, ਤਾਂ ਸ਼ਬਦ ਜਿਹੜਾ ਇਹੀ ਸਾਡੇ ਵਾਲਾ ਸਹੀ ਹੈ ਕਿ ਅਸੀਂ ਇਸ ਦੇਸ਼ ਦੇ ਵਿੱਚ ਆਪਣੇ ਆਪ ਨੂੰ ਹੁਣ ਮਸਰੂਫ, ਆਪਣੇ ਆਪ ਨੂੰ ਸੁਰੱਖਿਅਤ ਆ ਜਿਹੜਾ ਉਹ ਨਹੀਂ ਮਹਿਸੂਸ ਕਰਦੇ, ਕਿਉਂਕਿ ਸਥਿਤੀ ਕੁਝ ਏਦਾਂ ਦੀ ਬਣੀ ਹੋਈ ਹੈ।
ਜੀ
ਤੁਸੀਂ ਡਿਗਰੀਆਂ ਵੇਚਣ ਵਾਲੀ ਗੱਲ ਕੀਤੀ ਹੈ ਤਾਂ ਮੈਂ ਉਸ ਖਬਰ ਦੀ ਵੀ ਤੁਹਾਡੇ ਨਾਲ ਸਾਂਝ ਪਾਵਾਂ ਕਿ ਡਿਗਰੀਆਂ ਵੇਚਣ ਵਾਲਾ ਮਸਲਾ ਜਿਹੜਾ ਉਹ ਕੋਈ ਅੱਜ ਦਾ ਨਹੀਂ
ਜੀ,
ਉਹ ਕਾਫੀ ਪੁਰਾਣਾ ਹੈ, ਉਹ ਵੱਖਰੇ ਵੱਖਰੇ ਸਮੇਂ ਤੇ ਆਪਣੇ ਆਪ ਨੂੰ ਬਦਲਦਾ ਰਿਹਾ, ਚਾਹੇ ਸਰਕਾਰੀ ਨੌਕਰੀਆਂ ਦੇ ਵਿੱਚ ਰਵੀ ਸਿੱਧੂ ਵਾਲੇ ਘੁਟਾਲੇ ਦੀ ਗੱਲ ਸੀ, ਚਾਹੇ ਹਰਿਆਣੇ ਦੇ ਵਿੱਚ ਜਿਹੜੇ ਇਸ ਵਕਤ ਜੇਲ੍ਹ ਦੇ ਵਿੱਚ ਬੈਠੇ ਨੇ ETT ਦੀ ਭਰਤੀ ਨੂੰ ਲੈ ਕੇ ਓਮ ਪ੍ਰਕਾਸ਼ ਚੌਟਾਲੇ ਦੀ ਗੱਲ ਸੀ
ਜੀ,
ਚਾਹੇ ਕੁਝ ਮੰਤਰੀ ਨੇ, ਚਾਹੇ ਕੁਝ ਸੰਤਰੀ ਨੇ, ਚਾਹੇ ਕੁਝ ਅਧਿਕਾਰੀ ਨੇ, ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਯੋਗਦਾਨ ਹੈ ਇਹਨਾਂ ਕੰਮਾਂ ਦੇ ਵਿੱਚ ਰਹਿੰਦਾ
ਜੀ।
ਜਲੰਧਰ ਵਾਲੀ ਸਾਈਡ ਜਾਂ ਕਹਿ ਲਓ ਦੁਆਬੇ ਵਾਲੀ ਸਾਈਡ ਦੇ ਵਿੱਚ ਵਿਦੇਸ਼ ਜਾਣ ਦੀ ਹੋੜ ਤੇ ਵਕਤ ਲੱਗੀ ਹੋੜ ਹੈ, ਉਹਦਾ ਕਾਰਨ ਇਹ ਹੈ ਕਿ ਦੁਆਬੇ ਦੇ ਵਿੱਚੋਂ ਲਗਭਗ ਜਿਹੜੇ ਰਾਹ ਪੱਧਰੇ ਨੇ ਹੁਣ ਪ੍ਰਦੇਸ਼ ਜਾਣ ਦੇ ਲਈ, ਬਹੁਤੇ ਲੋਕ ਜਿਹੜੇ ਨੇ ਉਹ ਪ੍ਰਦੇਸ਼ਾਂ ਦੇ ਵਿੱਚ ਹੀ ਵੱਸਦੇ ਨੇ
ਜੀ,
ਪਰ ਫਿਰ ਵੀ ਜਿਹੜੇ ਦੁਆਬੇ ਦੇ ਵਿੱਚ ਲੋਕ ਅੱਜ ਤੱਕ ਰਹਿ ਰਹੇ ਨੇ ਜਾਂ ਰਹਿ ਗਏ ਨੇ, ਚਾਹੇ ਉਹ ਨਕੋਦਰ ਹੈ, ਚਾਹੇ ਜਲੰਧਰ, ਚਾਹੇ ਨਵਾਂ ਸ਼ਹਿਰ ਹੈ, ਚਾਹੇ ਹੁਸ਼ਿਆਰਪੁਰ ਹੈ, ਉਹਨਾਂ ਦਾ ਕਾਰਨ ਵੱਡਾ ਇਹ ਰਿਹਾ ਕਿ ਕਿਤੇ ਨਾ ਕਿਤੇ ਉਹ ਐਲੀਜੀਬਿਲਟੀ ਹੈ ਜਿਹੜੀ ਉਹ ਯੋਗਤਾ ਪੂਰੀ ਨਹੀਂ ਕਰਦੇ ਕਿ ਉਹ ਬਾਹਰ ਜਾ ਸਕਣ। ਉਹਦੇ ਲਈ ਹੁਣ ਇੱਕ ਵੱਖਰੇ ਤੌਰ ਤੇ ਜਿਹੜਾ ਕੰਮ ਹੈ ਉਹ 2 ਨੰਬਰ ਵਿੱਚ ਜਲੰਧਰ ਦੇ ਵਿੱਚ ਚੱਲ ਰਿਹਾ ਸੀ ਕਿ ਯਾਲੀ ਡਿਗਰੀਆਂ ਤੇ ਸਰਟੀਫਿਕੇਟ ਤਿਆਰ ਕਰਕੇ ਦਿੱਤੇ ਜਾਂਦੇ ਸੀ ਪਤੀ ਪਤਨੀ ਦੁਆਰਾ, ਇਹ ਟਰੈਵਲ ਏਜੰਟਾਂ ਨੂੰ ਬਣਾ ਕੇ ਦਿੱਤੇ ਜਾਂਦੇ ਸੀ, ਤੇ ਲਗਭਗ ਉਹ ਕਹਿੰਦੇ ਹੁਣ ਤੱਕ ਅਸੀਂ 1500 ਡਿਗਰੀਆਂ ਦੇ ਜਿਹੜੇ ਸਰਟੀਫਿਕੇਟ ਆ ਉਹ ਦੇ ਚੁੱਕੇ ਆ
ਜੀ, ਵਾਓ,
155 ਯਾਲੀ ਡਿਗਰੀਆਂ, 7 ਲੈਪਟਾਪ, 4 ਪ੍ਰਿੰਟਰ ਤੇ 5 ਲੱਖ ਤੋਂ ਵੱਧ ਨਕਦੀ ਬਰਾਮਦ ਕੀਤੀ ਗਈ ਹੈ ਜਦੋਂ ਛਾਪਾ ਮਾਰਿਆ ਗਿਆ। ਮੈਂ ਫੇਰ ਦੱਸ ਦੇਵਾਂ ਕਿ 155 ਯਾਲੀ ਡਿਗਰੀਆਂ ਦੇ ਸਰਟੀਫਿਕੇਟ ਮੌਕੇ ਤੇ ਫੜੇ ਗਏ ਨੇ, 7 ਲੈਪਟਾਪ ਫੜੇ ਗਏ ਨੇ, 4 ਪ੍ਰਿੰਟਰ ਫੜੇ ਗਏ ਨੇ, 5 ਲੱਖ ਤੋਂ ਵੱਧ ਆ ਜਿਹੜੀ ਨਕਦੀ ਉੱਥੋਂ ਬਰਾਮਦ ਕੀਤੀ ਗਈ ਹੈ
ਜੀ।
ਇਹ ਜਿਹੜਾ ਕੇਸ ਆ ਉਹਨਾਂ ਦੇ ਖਿਲਾਫ ਡਿਵੀਜ਼ਨ ਨੰਬਰ 7 ਦੇ ਥਾਣੇ ਦੇ ਵਿੱਚ ਰਜਿਸਟਰ ਕਰ ਲਿਆ ਗਿਆ, ਪਤੀ ਪਤਨੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ, ਪੁੱਛ ਪੜਤਾਲ ਹੈ ਜਿਹੜੀ ਉਹ ਜਾਰੀ ਹੈ। ਇਹਨਾਂ ਦੀ ਜਿਹੜੀ ਪਹਿਚਾਣ ਹੈ ਉਹ ਪੁਸ਼ਕਰ ਗੋਇਲ ਪੁੱਤਰ ਬਰਿੰਦਰ ਕੁਮਾਰ ਗੋਇਲ ਵਾਸੀ ਫੱਤੂ ਢੀਂਗਾ ਕਪੂਰਥਲਾ
ਜੀ,
ਹਾਲ ਵਿੱਚ ਇਹ ਜਿਹੜੇ ਗੋਲਡਨ ਐਵਨਿਊ ਫੇਸ ਨੰਬਰ 2 ਜਲੰਧਰ ਦੇ ਵਿੱਚ ਇਹ ਆਪਣਾ ਜਿਹੜਾ ਕਾਰੋਬਾਰ ਹੈ ਇਸ ਤਰੀਕੇ ਦਾ ਚਲਾ ਰਹੇ ਸੀ। ਜਦੋਂ ਅਸੀਂ ਏਦਾਂ ਦੀਆਂ ਖਬਰਾਂ ਦੀ ਸਾਂਝ ਪਾਉਣੀ ਆ ਤਾਂ ਫੇਰ ਤਾਂ ਜਾਪਦਾ ਕਿ ਜਿਹੜੇ ਸਾਡੇ ਟਰੈਵਲ ਏਜੰਟ ਨੇ ਉਹ ਕਿਸੇ ਨੂੰ ਵੀ ਬਾਹਰ ਭੇਜਣ ਦੇ ਲਈ ਕਿਸੇ ਵੀ ਤਰੀਕੇ ਦਾ ਹੱਥ ਕੰਡਾ ਉਹ ਅਪਣਾਉਂਦੇ ਨੇ, ਤੇ ਇਹਨਾਂ ਹੱਥ ਕੰਡਿਆਂ ਦੇ ਵਿੱਚ ਇਹ ਪੂਰੇ ਦਾ ਪੂਰਾ ਇੱਕ ਜਾਲ ਹੈ, ਪੂਰੇ ਦਾ ਪੂਰਾ ਇੱਕ ਤੰਤਰ ਹੈ ਜਿਹੜਾ ਕੰਮ ਕਰਦਾ ਹੈ। ਉਸ ਤੰਤਰ ਦੇ ਵਿੱਚ ਮੈਂ ਹੁਣ ਇੱਥੇ ਮਾਫੀ ਮੰਗ ਕੇ ਕਹਿੰਦਾ, ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ, ਪਰ ਮੈਂ ਇਸ ਗੱਲ ਦੀ ਜਾਣਕਾਰੀ ਜ਼ਰੂਰ ਰੱਖਦਾ ਤੇ ਜਾਣਕਾਰੀ ਤੁਹਾਡੇ ਤੀਕਰ ਵੀ ਸਾਂਝੀ ਕਰਦਾ। ਜਦੋਂ ਇਹ ਨਵੇਂ ਸ਼ਲਾਰੂ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਕਈ ਵਾਰੀ ਸੱਚੀਆਂ ਨੇ ਜਾਂ ਝੂਠੀਆਂ ਨੇ ਇਹਦੀ ਵਿਰਾਸਤ ਮੀਡੀਆ ਕੋਈ ਜਾਣਕਾਰੀ ਨਹੀਂ ਰੱਖਦਾ। ਪਰ ਅਸੀਂ ਅਕਸਰ ਇਹਨਾਂ ਦੇ ਮੂੰਹਾਂ ਦੇ ਵਿੱਚੋਂ ਸੁਣਦੇ ਹਾਂ ਕਿ ਅੱਜ ਕੱਲ ਤਾਂ ਜਿਹੜਾ ਇਹ ਐਲੀਜੀਬਿਲਟੀ ਟੈਸਟ ਹੈ ਆਈਲੈਟਸ ਇਹਦੇ ਵੀ ਬੈਂਡ ਮਿਲ ਜਾਂਦੇ ਨੇ ਜੇਕਰ ਤੁਸੀਂ ਉਹਦੇ ਮੁੱਲ ਤਾਰਨ ਜੋਗੇ ਹੋਵੋ ਤਾਂ। ਜਦੋਂ ਅਸੀਂ ਡਿਗਰੀਆਂ ਦੀ ਗੱਲ ਕਰਦੇ ਹਾਂ ਤਾਂ ਆਈਲੈਟਸ ਦੇ ਵਿੱਚੋਂ ਚਾਹੇ ਤੁਸੀਂ ਸਪੀਕਿੰਗ ਚੋ, ਲਿਸਨਿੰਗ ਚੋ, ਰਾਈਟਿੰਗ ਚੋ, ਰੀਡਿੰਗ ਚੋ, ਕਿਸੇ ਵੀ ਮੋਡਿਊਲ ਦੇ ਵਿੱਚੋਂ ਤੁਸੀਂ ਬੈਂਡ ਲੈਣੇ ਚਾਹੋ ਤਾਂ ਇੱਦਾਂ ਦੇ ਜਿਹੜੇ ਸਕੂਲ ਚੱਲ ਰਹੇ ਨੇ, ਇੱਦਾਂ ਦੇ ਜਿਹੜੇ ਸੈਂਟਰ ਚੱਲ ਰਹੇ ਨੇ ਉਹ ਇਹਦੀ ਵੀ ਭਰਪਾਈ ਕਰ ਦਿੰਦੇ ਨੇ। ਇਸ ਤੋਂ ਇਲਾਵਾ ਸਾਡੇ ਪੰਜਾਬ ਦੇ ਵਿੱਚ ਜੇਕਰ ਤੁਸੀਂ ਗੈਪ ਫਿਲ ਕਰਨਾ ਚਾਹੁੰਦੇ ਹੋ, ਸਟੱਡੀ ਨਾਲ ਤੁਹਾਡਾ ਨਾਤਾ ਟੁੱਟ ਗਿਆ, ਉਹਦਾ ਵੀ ਇੰਤਜ਼ਾਮ ਹੈ ਜਿਹੜੇ ਇਹ ਯਾਲੀ ਡਿਗਰੀਆਂ ਵਾਲੇ ਕਰ ਦਿੰਦੇ ਨੇ। ਜੇਕਰ ਤੁਹਾਡੀ ਐਲੀਜੀਬਿਲਟੀ ਪੂਰੀ ਨਹੀਂ ਹੁੰਦੀ, ਤੁਸੀਂ ਉਹਦੇ ਵਿੱਚ ਬੇਸਿਕ ਕੁਆਲੀਫਿਕੇਸ਼ਨ ਜਿਹੜੀ ਆਈਲੈਟਸ ਕਰਨ ਦੇ ਲਈ ਪਲੱਸ ਟੂ ਹੈ, ਉਹ ਉਸ ਤੋਂ ਬਾਅਦ ਤੁਸੀਂ ਕਾਲਜ ਦੇ ਲਈ ਆਪਣੀ ਜਿਹੜੀ ਜ਼ਿੰਦਗੀ ਸ਼ੁਰੂਆਤ ਕਰਨੀ ਹੁੰਦੀ ਹੈ ਤਾਂ ਉਸ ਤਰੀਕੇ ਦਾ ਇੰਤਜ਼ਾਮ ਵੀ ਕੀਤਾ ਜਾਂਦਾ। ਇਹ ਮੈਂ ਨਹੀਂ ਬੋਲ ਰਿਹਾ, ਇਹ ਅਖਬਾਰਾਂ ਦੀਆਂ, ਇਹ ਟੀਵੀ ਦੀਆਂ, ਇਹ ਲੋਕਾਂ ਦੀਆਂ ਜ਼ਬਾਨੀ ਕਲਾਮੀ ਖਬਰਾਂ ਬੋਲ ਰਹੀਆਂ ਨੇ ਕਿ ਇੱਦਾਂ ਦੀ ਸਥਿਤੀ ਵਿੱਚ ਤੁਸੀਂ ਕਿਵੇਂ ਕਹਿ ਦਿਓਗੇ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਉਂਦਾ ਫਿਰ ਡੱਕਾ ਨਹੀਂ ਹੁੰਦਾ, ਡੱਕੇ ਫਿਰ ਆਉਣਗੇ ਕਿੱਥੋਂ ਜਦੋਂ ਡੱਕਾ ਤੋੜ ਕੇ ਇਹਨਾਂ ਨੇ ਦੂਰਾ ਹੀ ਨਹੀਂ ਕੀਤਾ, ਕਿਸੇ ਕਿਤਾਬ ਦੇ ਪੇਜ ਇਧਰੋਂ ਉਧਰ ਥੱਲੇ ਹੀ ਨਹੀਂ, ਕਿਸੇ ਚੀਜ਼ ਨੂੰ ਪੜਿਆ ਹੀ ਨਹੀਂ, ਤੇ ਮੈਨੂੰ ਇਸ ਗੱਲ ਨੂੰ ਕਹਿੰਦੇ ਹੋਏ ਬਿਲਕੁਲ ਵੀ ਗਰੇਜ਼ ਨਹੀਂ ਕਿ ਮਾਂ ਪਿਓ ਇਹਨਾਂ ਕੰਮਾਂ ਦੇ ਵਿੱਚ ਆਪਣੇ ਬੱਚਿਆਂ ਦਾ, ਆਪਣੇ ਨਿਆਣਿਆਂ ਦਾ ਰੱਜ ਕੇ ਸਾਥ ਦਿੱਤੇ ਨੇ। ਜੀ
ਜੀ, ਉਹ ਤਾਂ ਫਸੇ ਹੁੰਦੇ ਹਨ ਪਰ ਸਮਝਦੇ ਨਹੀਂ, ਪਰ ਬਾਹਰ ਸੀ ਕੁਛ ਹੋਣਾ, ਕਿਉਂਕਿ ਆਪਾਂ ਇੱਥੇ ਇੰਟਰਵਿਊ ਕੀਤੀ ਸੀ ਇੱਕ ਵਕੀਲ ਦੇ ਨਾਲ ਜੋ ਇਨਫੋਰਮੇਸ਼ਨ ਦੇ ਰਹੇ ਸਾਂ, ਇੱਥੇ ਜੋ ਫੋਰ ਸਰਕਾਰ ਨੇ ਹੁਣ ਲੈ ਕੇ ਆਉਣਾ ਵੀ ਤੁਸੀਂ ਜਿਹੜੇ ਡਾਕਟਰ ਦੀ ਸ਼ੋਰਟੇਜ ਕਰਕੇ ਹੁਣ ਐਕਸਪੀਰੀਅੰਸ ਦੀ ਲੋੜ ਹੈ ਨਹੀਂ, ਤੁਸੀਂ ਇੱਥੇ ਡਾਕਟਰੀ ਕਰ ਸਕਦੇ ਹੋ, ਪਰ ਉਹ ਜੇ ਡਾਕਟਰ ਹੈਦਾਂ ਦੇ ਆਉਣ ਲੱਗ ਪਏ ਸਰਟੀਫਿਕੇਟ ਲੈ ਕੇ, ਇੱਥੇ ਬੰਦੇ ਇੱਥੇ ਕੀ ਬਣੇਗਾ। ਸੋ ਇਹ ਜਿਹੜੀਆਂ ਜਾਅਲੀ ਡਿਗਰੀਜ਼ ਆ ਉਹ ਤਾਂ ਜਿੱਥੋਂ ਮਰਜ਼ੀ ਖਰੀਦੋ ਇੰਡੀਆ ਦੇ ਵਿੱਚ, ਉਸ ਮੈਂ ਇਹੀ ਸਵਾਲ ਸੀਗਾ ਵੀ ਜੇ ਡਾਕਟਰਾਂ ਨੂੰ ਇੱਥੇ ਟ੍ਰੇਨਿੰਗ ਦੀ ਲੋੜ ਹੈ ਨਹੀਂ ਜਾਂ ਇੱਥੇ ਐਕਸਪੀਰੀਅੰਸ ਦੀ ਲੋੜ ਹੈ ਨਹੀਂ, ਉੱਥੋਂ ਸਰਟੀਫਿਕੇਟ ਦਿਖਾ ਕੇ ਇੱਥੇ ਹੌਸਪਿਟਲ ਜਾ ਕੇ ਕੰਮ ਕਰਨ ਲੱਗ ਪਣ, ਟੀਕੇ ਹੀ ਲਾਏ ਜਾਣ, ਕਿਸੇ ਚੀਜ਼ ਦਾ ਪਤਾ ਨਾ ਹੋਵੇ ਤਾਂ ਬੰਦੇ ਨੇ ਮਰਨਾ ਹੀ ਆ। ਸੋ ਤਾਂ ਹੀ ਕਹਿੰਦੇ ਵੀ ਇੱਦਾਂ ਦੀ ਕੰਟਰੀ ਹੈਗੀ ਕੈਨੇਡਾ, ਇਹਦੇ ਵਿੱਚ ਜਿਹੜੇ ਵੀ ਰੂਲਸ ਐਂਡ ਰੈਗੂਲੇਸ਼ਨ ਆ, ਇੱਥੇ ਬਹੁਤ ਸਾਰੇ ਹੁਣ ਚੇਂਜਸ ਆ ਰਹੇ ਹਨ ਕਿਉਂਕਿ ਇੰਡੀਆ ਤੋਂ ਆਏ ਹੋਏ ਲੋਕ, ਇੰਡੀਅਨ ਬਣੇ ਹੋਏ ਪੋਲੀਟੀਸ਼ੀਅਨ ਸਭ ਕੁਝ ਜਾਣਦੇ ਨੇ ਕਿੱਦਾਂ ਕੀ ਕੁਛ ਹੁੰਦਾ ਆ, ਇਹ ਪੋਲਿਸੀਆਂ ਚੇਂਜ ਹੁੰਦੀਆਂ ਹਨ। ਜੇ ਹੁਣ ਇੱਥੇ ਵੀ ਫੋਰ ਸਰਕਾਰ ਕਹਿ ਰਹੇ ਵੀ ਸਾਨੂੰ ਡਾਕਟਰ ਦੀ ਸ਼ੋਰਟੇਜ, ਚਲੋ ਕੋਈ ਨਹੀਂ, ਆਹ ਬੰਦੇ ਕੋਲ ਡਾਕਟਰੀ ਦਾ ਲਾਇਸੈਂਸ ਹੈਗਾ ਅਤੇ ਇਸ ਫਾਰਮੇਸੀ ਦੇ ਕੰਮ ਕੀਤਾ ਆ ਜਾਓ, ਫਾਰਮੇਸੀ ਦੇ ਭਾਵੇਂ ਨੀਲੀ ਦਵਾਈ ਦਿੰਦਾ ਹੋਵੇ ਜਾਂ ਬੈਂਡੇਜ ਲਾਉਂਦਾ ਹੋਵੇ, ਅਤੇ ਡਾਕਟਰ ਦਾ ਜਾਲੀ ਸਰਟੀਫਿਕੇਟ ਲੈ ਕੇ, ਕਿ ਦਵਾਈਆਂ ਦਾ ਤਾਂ ਪਤਾ ਹੀ ਹੁੰਦਾ ਆ, ਅਤੇ ਇੱਥੇ ਆ ਕੇ ਡਾਕਟਰੀ ਕਰਨ ਲੱਗ ਪਵੇ। ਸੋ ਇੱਥੇ ਕਿੱਦਾਂ ਖੋਜ ਕਰਨਗੇ ਉਹਨਾਂ ਬੰਦੇ ਜਿਸ ਹਿਸਾਬ ਨਾਲ ਸਰਟੀਫਿਕੇਟਸ, ਜਾਲੀ ਸਰਟੀਫਿਕੇਟਸ ਵੰਡੇ ਜਾ ਰਹੇ ਹਨ। ਸੋ ਘਪਲੇ ਤੋਂ ਘਪਲਾ ਹੋ ਰਿਹਾ, ਹਰ ਇੱਕ ਸਿਸਟਮ ਨੂੰ ਬੀਟ ਕਰਨ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ ਵੀ ਸਿਸਟਮ ਨੂੰ ਬੀਟ ਕਰਕੇ ਆਪਾਂ ਪੈਸਾ ਕਿਸ ਤਰ੍ਹਾਂ ਕਮਾ ਲਈਏ। ਸੋ ਮਾੜੇ ਕੰਮ ਬਹੁਤੀ ਦੇਰ ਚੱਲਦੇ ਨਹੀਂ ਹੁੰਦੇ, ਫੜੇ ਗਏ ਹਨ। ਹੋਰ ਆਪਾਂ ਗੱਲਬਾਤ ਕਰਾਂਗੇ ਇਹਦੇ ਉੱਪਰ, ਮੈਂ ਦੱਸ ਦੇਵਾਂ ਕਬੱਡੀ ਟੂਰਨਾਮੈਂਟ ਜਿਹੜਾ ਹੋਣ ਸੀਗਾ ਸ਼ਨੀਵਾਰ ਨੂੰ, ਹੁਣ ਐਤਵਾਰ ਨੂੰ ਹੋਣ ਜਾ ਰਿਹਾ ਹੈਗਾ ਡਿਕਸੀ ਗਰਾਊਂਡ ਦੇ ਵਿੱਚ, ਔਨ ਡਿਕਸੀ ਰੋਡ। ਸੋ ਕਬੱਡੀ ਟੂਰਨਾਮੈਂਟ, ਕਬੱਡੀ ਫੈਡਰੇਸ਼ਨ ਆਫ ਅਟੇਰੀਓ ਜਿਹੜਾ ਲੈ ਕੇ ਆਉਂਦਾ ਟੂਰਨਾਮੈਂਟ, ਇਹਨੂੰ ਹੋਸਟ ਕਰਨਗੇ ਟਰਾਂਟੋ ਪੰਜਾਬੀ ਸਪੋਰਟਸ ਕਲੱਬ ਵਾਲੇ। ਇਹ ਟੂਰਨਾਮੈਂਟ ਐਤਵਾਰ ਨੂੰ ਹੋਵੇਗਾ ਡਿਕਸੀ ਗਰਾਊਂਡ ਦੇ ਵਿੱਚ, 770 AM ਡਾਲ 'ਤੇ ਪ੍ਰੋਗਰਾਮ ਸਮਾਪਤੀ ਵੱਲ ਜਾ ਰਿਹਾ, ਅਤੇ ਬੜੀ ਜਲਦੀ ਆਪਾਂ ਪਹੁੰਚੀ ਹੋਏ ਹਾਂ ਆਲਰੇਡੀ, 7 ਵਜੇ ਤੋਂ ਲੈ ਕੇ 9 ਵਜੇ ਤੱਕ ਪ੍ਰੋਗਰਾਮ ਚੱਲਦਾ ਸੀ ਕੇ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਓ ਮਾਇਆ ਮਹਿੰਦੀ ਰੋਕਾ ਜਾਂ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਬੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਬੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191 ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਏਸਟ ਪ੍ਰਾਈਸਿਸ ਇਨ ਦਾ ਟਾਊਨ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਬ੍ਰੈਂਪਟਨ